ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾ ਕੇ ਆਇਓ ਆਦਿ ਕਰਮ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੁਆ ਕਰ ਜੋਰ ਕਰੋ ਚਰਣਾ ਪਰ ਜਾਉਂ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਲੈ ਮਹਿਤਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਈ ਦਰਬਾਰੀ ਦੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਹ ਗੁਚਰੈ ਸ਼ਾਸਤਰ ਕਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਵਾੜਿਆ ਵੀ ਭਾਵ ਹੈ ਗਤ ਵਿਸ਼ਰਾਮ
ਸਤਨਾਮ ਸ਼੍ਰੀ ਵਾਹਿਗੁਰੂ ਸੱਚ ਜੀਓ ਗੌੜੀ ਕਬੀਰ ਜੀ ਚੂਆ ਚੰਦਨ ਮਰਦਨ ਅੰਗ ਸੋ ਤਨ ਜਲੈ ਕਾਠ ਕੈ ਸੰਗ ਇਸ ਤਨ ਧਨ ਕੀ ਕਮਨ ਵਡਾਈ ਧਰਨ ਪਰ ਉਰ ਵਾਰ ਨ ਜਾਈ ਚੂਆ ਚੰਦਨ ਮਰਦਨ ਅੰਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਸਾਹਿਬ ਸੰਗਤ ਜੀਓ ਆਪ ਬੜਿਆਂ ਭਾਗਾਂ ਵਾਲੇ ਹੋ ਦਿਨਾਂ 'ਤੇ ਸਤਿਗੁਰੂ ਜੀ ਦੀ ਅਪਾਰ ਉਪਾਲਤਾ ਮਿਹਰ ਹੋਈ ਹੈ ਪ੍ਰਬੰਧਕਾਂ ਦੇ ਸੱਚੇ ਉਦਮ ਦੁਆਰਾ ਚੱਲ ਰਹੀ ਸਥਾਨ ਦੀ ਜੋ ਪਰੰਪਰਾ ਹੈ ਉਸਦੇ ਮੁਤਾਬਕ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਅਤੇ ਚੱਲ ਰਹੀ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀ ਵਾਰ ਵਿਆਖਿਆ ਜੋ ਗੌੜੀ ਰਾਗ ਦੇ ਵਿੱਚ ਭਗਤ ਬਾਣੀ ਔਰ ਕਬੀਰ ਸਾਹਿਬ ਦੀ ਰਸਨਾ ਦੇ ਪਵਿੱਤਰ ਸ਼ਬਦ ਹਨ ਵਿਚਾਰ ਆਰੰਭ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜੋ ਵਿਸ਼ਾਲ ਹਿਰਦਾ ਹੈ ਪਰਮੇਸ਼ੁਰ ਦੇ ਪਿਆਰੇ ਕਿਸੇ ਧਰਮ ਜਾਤੀ ਜਾਂ ਸੰਪਰਦਾ ਨਾਲ ਸੰਬੰਧ ਰੱਖਦੇ ਹੋਣ ਜਿਨ੍ਹਾਂ ਨੂੰ ਪਰਮਾਤਮਾ ਦੇ ਘਰ ਦੀ ਸੋਝੀ ਮਿਲੀ ਆਤਮਾ ਗਿਆਨ ਦੀ ਪਦਵੀ ਮਿਲੀ ਉਹਨਾਂ ਗੁਰਮੁਖ ਪਿਆਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਪੂਰਾ ਪੂਰਾ ਸਤਿਕਾਰ ਮਾਣ ਬਖਸ਼ਿਸ਼ ਕੀਤਾ ਗਿਆ। ਐਸਾ ਇੱਕ ਧਰਮ ਸ਼ਾਸਤਰ ਹੈ ਜਿਹਦੇ ਵਿੱਚ ਐਸੀ ਏਕਤਾ ਪ੍ਰਗਟ ਕੀਤੀ ਗਈ ਹੈ। ਹਰ ਪੱਖ ਨੇ ਆਪੋ ਆਪਣੇ ਪੱਖ ਦੇ ਗ੍ਰੰਥ ਲਿਖੇ ਹੈ, ਦੂਸਰੇ ਨੂੰ ਭਾਵੇਂ ਕਿੰਨਾ ਵੀ ਮਹਾਨ ਸੀ ਬਰਦਾਸ਼ਤ ਨਹੀਂ ਕੀਤਾ, ਭੇਦ ਬੁੱਧੀ ਬਣੀ ਰਹੀ। ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਐਸਾ ਏਕਤਾਵਾਦੀ ਸਿਧਾਂਤ ਸੀ, ਉਸੇ ਗੱਦੀ ਦੇ ਮਾਲਕ ਪੰਜਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਪਾਦਨਾ ਦੇ ਸਮੇਂ ਇਹ ਦੁਨੀਆਂ ਦੇ ਸਾਰੇ ਵਿਤਕਰੇ ਦੂਰ ਕਰ ਦਿੱਤੇ। ਜਦੋਂ ਕਿ ਸੰਤਾਂ ਭਗਤਾਂ ਮਹਾਂਪੁਰਸ਼ਾਂ ਗੁਰਮੁਖਾਂ ਨੂੰ ਗੁਰਬਾਣੀ ਦੇ ਅੰਦਰ ਸਮਾਨ ਦਰਜਾ ਬਖਸ਼ਿਸ਼ ਕੀਤਾ ਗਿਆ, ਕਬੀਰ ਸਾਹਿਬ ਯੂਪੀ ਦੇ ਵਿੱਚ ਜੋ ਕਾਸ਼ੀ ਵੱਡਾ ਸ਼ਹਿਰ ਹੈ ਉਸ ਨਗਰ ਵਿੱਚ ਰਹਿੰਦੇ ਸੀ, ਸਵਾਮੀ ਰਾਮਾਨੰਦ ਜੀ ਦੀ ਸੰਗਤ ਦੁਆਰਾ ਉਹਨਾਂ ਨੂੰ ਇਹ ਜੀਵਨ ਮੁਕਤੀ ਵਿਲੇ ਮੁਕਤੀ ਦਾ ਜੋ ਆਨੰਦ ਹੈ ਇਹ ਪ੍ਰਾਪਤ ਹੋਇਆ। ਤਥਾ ਹੋਰ ਵੀ ਇਹਨਾਂ ਦੇ ਬਹੁਤ ਸਾਰੇ ਗੁਰਭਾਈ ਸੀ ਜਿਨ੍ਹਾਂ ਨੂੰ ਇਸ ਬਾਣੀ ਵਿੱਚ ਰਵਿਦਾਸ ਸਾਧਕਾਂ ਨੂੰ ਭਗਤ ਪੀਪਾ ਆਦਿਕ ਉਹਨਾਂ ਨੂੰ ਵੀ ਮਾਣ ਸਨਮਾਨ ਮਿਲਿਆ। ਭਗਤ ਬਾਣੀ ਦੇ ਅੰਦਰ ਕਬੀਰ ਸਾਹਿਬ ਜੀ ਦਾ ਦਰਜਾ ਪਹਿਲੇ ਦਰਜੇ ਵਿੱਚ ਰੱਖਿਆ ਗਿਆ। ਜਦੋਂ ਭਗਤ ਬਾਣੀ ਆਰੰਭ ਹੁੰਦੀ ਹੈ ਕਬੀਰ ਸਾਹਿਬ ਦੀ ਬਾਣੀ ਆਉਂਦੀ ਹੈ, ਇਹ ਜਿੱਥੇ ਜਿੱਥੇ ਵੀ ਮਹਾਰਾਜ ਨੇ ਉਹਨਾਂ ਦੀ ਮੌਜ ਹੈ, ਦੂਸਰੇ ਭਗਤਾਂ ਨੂੰ ਵੀ ਉਹ ਕੋਈ ਬਰਾਬਰ ਸਤਿਕਾਰ ਜੋ ਹੈ ਉਹ ਬਖਸ਼ਿਸ਼ ਕੀਤਾ ਹੈ। ਅੱਜ ਦਾ ਜੋ ਸ਼ਬਦ ਹੈ ਸੰਪਰਦਾ ਵਾਲੇ ਇਸ ਦੀ ਅਥਾਨਕਾ ਇਸ ਪ੍ਰਕਾਰ ਮੰਨਦੇ ਹੈ, ਕੋਈ ਵਿਅਕਤੀ ਸਰੀਰ ਤਿਆਗ ਗਿਆ ਸੀ, ਅਮੀਰ ਲੋਕ ਆਪਣੇ ਢੰਗ ਦੇ ਨਾਲ ਕਿਰਿਆ ਵਗੈਰਾ ਕਰਦੇ ਹਨ, ਉਸ ਦੀ ਮ੍ਰਿਤਕ ਦੇਹ ਨੂੰ ਬੜਾ ਸ਼ਿੰਗਾਰਿਆ ਗਿਆ, ਸੁਗੰਧੀਆਂ ਦੇ ਨਾਲ ਸੁਗੰਧਿਤ ਕੀਤਾ ਗਿਆ। ਕਬੀਰ ਸਾਹਿਬ ਨੇ ਜਦੋਂ ਇਹ ਸਾਰੀ ਕਿਰਿਆ ਦੇਖੀ ਤੇ ਕਬੀਰ ਸਾਹਿਬ ਨੇ ਫਿਰ ਇਹ ਬਾਣੀ ਆਚਾਰੀ ਆ, ਕਿਉਂਕਿ ਮਹਾਂਪੁਰਖਾਂ ਦਾ ਜਿਹੜਾ ਬੋਲਣਾ ਉਹ ਆਮ ਸੰਸਾਰੀ ਲੋਕਾਂ ਵਾਂਗ ਨਹੀਂ, ਸੰਸਾਰੀ ਲੋਕ ਬੇਮਤਲਬਾ ਬੋਲਦੇ ਆ ਜਿਹਦਾ ਕੋਈ ਅਰਥ ਭਾਵ ਨਹੀਂ ਹੁੰਦਾ, ਜੋ ਮੂੰਹ ਹੁੰਦਾ ਅੰਡ ਵੰਡ ਬੋਲੇ ਜਾਂਦੇ। ਜਿਹੜੇ ਬੰਦਗੀ ਵਾਲੇ ਲੋਕ ਹੈ ਉਹਨਾਂ ਦਾ ਜੀਵਨ ਬੜਾ ਸੰਜਮ ਵਿੱਚ ਹੁੰਦਾ, ਹਰ ਕਿਰਿਆ ਹੀ ਉਹਨਾਂ ਦੀ ਸੰਜਮ ਨਿਯਮ ਮਰਿਆਦਾ ਵਿਧਾਨ ਵਿੱਚ ਹੁੰਦੀ ਹੈ, ਦੇਖਣਾ ਚੱਖਣਾ ਬੋਲਣਾ ਚੱਲਣਾ ਫਿਰਨਾ ਤੁਰਨਾ ਸੌਣਾ ਜਾਗਣਾ ਖਾਣਾ ਪੀਣਾ ਪਹਿਨਣਾ ਜੋ ਵੀ ਹੈ ਬਹੁਤ ਨਿਜ਼ਮਬੱਧ ਉਹਨਾਂ ਦਾ ਜੀਵਨ ਹੁੰਦਾ ਹੈ। ਕਿਉਂਕਿ ਉਹਨਾਂ ਨੇ ਸੰਸਾਰ ਨੂੰ ਮਰਿਆਦਾ ਵਿੱਚ ਜੋੜਨਾ, ਬੇਮਰਿਆਦਗੀ ਵਿੱਚ ਇਹ ਦੁੱਖ ਹੈ। ਜਦੋਂ ਮਰਿਆਦਾ ਵਿੱਚ ਆ ਜਾਈਏ ਦੁੱਖ ਕੱਟੇ ਜਾਂਦੇ, ਨਿਜ਼ਮ ਵਿੱਚ ਰਹਿਣ ਨਾਲ ਕਲੇਸ਼ ਨੇ। ਸੋ ਇਸ ਵਾਸਤੇ ਮਹਾਂਪੁਰਖਾਂ ਦਾ ਬੋਲਣਾ ਹੋਇਆ ਕਿਤੇ ਪੁਰਖ ਆਏ, ਜਦੋਂ ਵੀ ਬੋਲਦੇ ਆ ਬਚਨ ਕਰਦੇ ਹਨ ਉਹਦੇ ਵਿੱਚ ਕੋਈ ਨਾ ਕੋਈ ਭਾਵ ਹੁੰਦਾ, ਸਿੱਖਿਆ ਹੁੰਦੀ। ਜਦੋਂ ਦੇਖਿਆ ਵੀ ਤਾਂ ਠੀਕ ਹੈ, ਇਸ ਲਈ ਤਿਆਗ ਗਿਆ ਕਿਰਿਆ ਤੇਰੀ ਕਰਨੀ, ਜਿਸ ਤਰ੍ਹਾਂ ਦੀ ਤੇਰੇ ਰੀਤੀ ਰਿਵਾਜ ਹੈ, ਕੋਈ ਸੰਸਕਾਰ ਵਗੈਰਾ ਕੋਈ ਦੁੱਖ ਨਾਉਣ ਦੀ ਕਿਰਿਆ ਕਰਦੇ ਹੈ, ਕੋਈ ਜਲ ਪ੍ਰਵਾਹ ਕੋਈ ਕਈ ਪਾਰਸੀਆਂ ਨੂੰ ਜੰਗਲ ਵਿੱਚ ਰੱਖ ਦਿੰਦੇ ਆ, ਪੰਛੀ ਨੂੰ ਵਿੱਚ ਨਾਚ ਕੇ ਖਾ ਜਾਂਦੇ ਆ। ਹੁਣ ਇਹਦਾ ਸੰਸਕਾਰ ਤਾਂ ਕਰਨਾ ਹੀ ਸੀ, ਪਰ ਉਹਨੇ ਬੜੀਆਂ ਸੁਗੰਧੀਆਂ ਸੁਗੰਧੀਆਂ ਛਿੜਕੀਆਂ ਮਲੀਆਂ। ਵੀਰ ਸਾਹਿਬ ਦੇ ਅਤੇ ਦੇਖੋ ਇਹ ਕਿਸ ਤਰ੍ਹਾਂ ਮ੍ਰਿਤਕ ਨੂੰ ਹਾਰ ਸ਼ਿੰਗਾਰ ਲਾ ਰਹੇ ਹੈ, ਕੁਝ ਪਲਾਂ ਬਾਅਦ ਫਿਰ ਜਦੋਂ ਚੰਡਾ ਪ੍ਰਚੰਡ ਕੀਤਾ ਗਿਆ ਅਗਨੀ ਦੁਆਰਾ, ਇਹ ਸਰੀਰਕ ਰਾਖ ਦੀ ਢੇਰੀ ਬਣ ਕੇ ਰਹਿ ਜਾਣਾ। ਪਰ ਜਿਸ ਦੀ ਇਤਨੀ ਇਹ ਕਿਰਿਆ ਕਰ ਰਹੇ ਹੈ, ਇਸ ਨੇ ਆਪਣੀ ਜ਼ਿੰਦਗੀ ਵਿੱਚ ਕਿਤਨਾ ਪਰਉਪਕਾਰ ਕੀਤਾ, ਕਿਤਨੀ ਸੇਵਾ ਕੀਤੀ, ਕਿਤਨਾ ਖੁਨਦਾਨ ਜਾਂ ਨਾਮ ਅਭਿਆਸ, ਉਸ ਪਾਸੇ ਇਹਦਾ ਕਰਮ ਜਿਹੜਾ ਉਹ ਸਿਫਰ ਹੀ ਨਜ਼ਰ ਆ ਰਿਹਾ। ਜੇ ਤਾਂ ਇਸਨੇ ਕੋਈ ਨੇਕੀ ਪਰਉਪਕਾਰ ਕੀਤਾ ਹੁੰਦਾ ਫਿਰ ਤਾਂ ਜੀਵਨ ਦੇ ਵਿੱਚ ਇਹ ਕੁਦਰਤੀ ਨਾਮ ਬਾਣੀ ਦੀ ਸੁਗੰਧੀ ਹੋਣੀ ਸੀ। ਇਹ ਜਿਹੜੀ ਫੁਟਕਲ ਕਿਰਿਆ ਕਰਕੇ ਦਿਖਾਵਾ ਪ੍ਰਪੰਚ ਕਰ ਰਹੇ ਹੈ, ਇਹਦੇ ਨਾਲ ਪ੍ਰਲੋਕ ਵਿੱਚ ਤਾਂ ਇਹਦੀ ਕੋਈ ਸਹਾਇਤਾ ਵਗੈਰਾ ਹੋ ਨਹੀਂ ਸਕਣੀ। ਉਹ ਐਸਾ ਦੇਖ ਕਰਕੇ ਸਮਤ ਦੇਣ ਵਾਸਤੇ ਬਾਣੀ ਦੁਆਰਾ ਵਿਚਾਰ ਦਿੰਦੇ ਹੈ, ਚਾਹੇ ਉਹ ਖੁੱਲ੍ਹੇ ਵਚਨ ਬੋਲਣ, ਚਾਹੇ ਸੰਗੀਤਕ ਢੰਗ ਵਿੱਚ, ਚਾਹੇ ਸਾਹਿਤਕ ਗੂੜ ਗਿਆਨ ਵਿੱਚ, ਜਾਂ ਕਿਸੇ ਵਿਅੰਗ ਢੰਗ ਦੇ ਨਾਲ, ਜਾਂ ਉਹਨਾਂ ਦੀ ਮੌਜ ਜਾਂ ਕਾਵਿ ਰਚਨਾ ਦੁਆਰਾ ਵਚਨ ਕਰਨ, ਕਿਉਂਕਿ ਉਹਨਾਂ ਦੀ ਰਚਨਾ ਤੋਂ ਜਿਵੇਂ ਕਿਵੇਂ ਵੀ ਬੋਲਿਆ ਜਾਏ ਉਹ ਸਾਰਾ ਗਿਆਨ ਸਰੂਪ ਹੁੰਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਇਹ ਗਿਆਨ ਦਾ ਸੋਨਾ ਸਦਾ ਵਾਸਤੇ ਪ੍ਰਵਾਹ ਦੇ ਵਿੱਚ ਚੱਲਦਾ ਰਹਿੰਦਾ ਹੈ। ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਸੁਤੇ ਸਤ ਆਪਣਾ ਪ੍ਰਕਾਸ਼ ਪਾਉਂਦੀਆਂ ਹਨ, ਫੁੱਲਾਂ ਦੀਆਂ ਪੰਖੜੀਆਂ ਆਪਣੇ ਵਿੱਚੋਂ ਸੁਭਾਵਿਕ ਹੀ ਸੁਗੰਧੀ ਨੂੰ ਛੱਡਦੀਆਂ ਹਨ, ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਹੈ ਉਹਨਾਂ ਦਾ ਜੀਵਨ ਇਤਨਾ ਪਵਿੱਤਰ ਬਣ ਜਾਂਦਾ ਹੈ ਕਿ ਉਹਨਾਂ ਦੇ ਅੰਦਰੋਂ ਇਹ ਨਾਮ ਬਾਣੀ ਭਗਤੀ ਦੀ ਸੁਗੰਧੀ ਕੁਦਰਤੀ ਫੁੱਟ ਫੁੱਟ ਕੇ ਪੈਂਦੀ ਹੈ। ਸਾਨੂੰ ਸਾਰਿਆਂ ਨੂੰ ਸਮਤ ਦੇਣ ਵਾਸਤੇ, ਕਿਉਂਕਿ ਉਹਨਾਂ ਦਾ ਜਿਹੜਾ ਬੋਲਣਾ ਸਾਖੀ ਸਾਂਝੀ ਸਗਲ ਜਾਣ, ਇਹ ਹੈ ਨਹੀਂ ਇੱਕ ਵਿਅਕਤੀ ਦੇ ਪ੍ਰਤੀ। ਉਹਨਾਂ ਦਾ ਉਪਦੇਸ਼ ਸਾਰਿਆਂ ਲਈ ਹੈ, ਜਿਵੇਂ ਸੂਰਜ ਦਾ ਪ੍ਰਕਾਸ਼ ਸਾਰਿਆਂ ਵਾਸਤੇ ਹੈ, ਹਵਾ ਸਭ ਨੂੰ ਜੀਵਨ ਦਾਨ ਦੇ ਰਹੀ ਹੈ, ਅੱਗ ਸਾਰਿਆਂ ਦਾ ਭੋਜਨ ਪਕਾਉਣ ਦਾ ਕਾਰਜ ਕਰਦੀ ਹੈ, ਜਲ ਸਭ ਦੀ ਪਿਆਸ ਬੁਝਾ ਰਿਹਾ ਹੈ, ਧਰਤੀ ਮਾਤਾ ਸਾਰਿਆਂ ਨੂੰ ਖਾਣ ਵਾਸਤੇ ਪਹਿਨਣ ਵਾਸਤੇ ਹੋਰ ਵੀ ਸਹੂਲਤਾਂ ਦੇ ਰਹੀ, ਆਕਾਸ਼ ਦਾ ਚਾਹੇ ਕੋਈ ਗਰੀਬ ਅਮੀਰ ਕੰਗਾਲ ਹੈ, ਰਾਜਾ ਮਹਾਰਾਜਾ ਭੁਖਾਰੀ ਹੈ, ਸਾਰਿਆਂ ਦੇ ਆਕਾਸ਼ ਦਾ ਚੰਦੋਆ ਤਣਿਆ ਹੋਇਆ। ਇਹ ਪੰਜ ਤੱਤ ਵੀ ਇਹਨਾਂ ਦੁਵੈਸ਼ ਥੋੜ੍ਹੀ ਕਰਦੇ। ਈਸ਼ਵਰ ਦੀ ਮਾਇਆ ਸਾਰਿਆਂ ਦੇ ਪ੍ਰਕਿਰਤੀ ਕਾਰਜ ਸਵਾਰ ਰਹੀ ਹੈ, ਅਤੇ ਉਹ ਪਰਮੇਸ਼ਰ ਆਪ ਕਿਤਨਾ ਮਹਾਨ ਹੈ, ਵਾਤਮਾ ਚੇਤਨਾ ਕਰਕੇ ਸਾਰਿਆਂ ਦੇ ਅੰਦਰ ਜੋਤੀ ਪ੍ਰਕਾਸ਼ ਰੂਪ ਔਰ ਸੱਤਾ ਸਫੁਰਤੀ ਦੇ ਰਿਹਾ, ਜਿਹਦੀ ਸੱਤਾ ਨੂੰ ਪਾ ਕੇ ਇਹ ਸਾਰੀ ਕਿਰਿਆ ਹੋ ਰਹੀ ਹੈ। ਦੇਖਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਉਸਨੇ ਤਾਂ ਦੁਵੈਸ਼ ਕੀਤੀ ਨਹੀਂ, ਉਹਦੀ ਸ਼ਕਤੀ ਲੈ ਕੇ ਅਸੀਂ ਗਲਤ ਕੰਮ ਕਰਦੇ ਹਾਂ ਜਾਂ ਸਹੀ, ਉਹਦੇ ਜ਼ਿੰਮੇਵਾਰ ਅਸੀਂ ਹਾਂ। ਜੇ ਗਲਤ ਕੰਮ ਕਰਦੇ ਹਾਂ ਉਹਦਾ ਫਲ ਦੁੱਖ ਹੈ, ਸਜ਼ਾ ਹੈ, ਪੁੰਨ ਨੇਕ ਕੰਮ ਕਰਦੇ ਹਾਂ ਸੁੱਖ ਹੈ ਅਤੇ ਸਤਿਕਾਰ ਹੈ ਮਾਣ ਹੈ, ਉਹਦੇ ਪਰਮੇਸ਼ਰ ਦਾ ਕੋਈ ਕਸੂਰ ਨਹੀਂ। ਕਈਆਂ ਨੂੰ ਦੁੱਖ ਆਉਂਦਾ ਉਹ ਪਰਮੇਸ਼ਰ ਵੱਲ ਦੋਸ਼ ਆਰੋਪਦੇ, ਸਾਨੂੰ ਦੁੱਖ ਦਿੱਤਾ, ਉਹਨੂੰ ਦੁੱਖ ਨਹੀਂ ਦਿੱਤਾ, ਉਹਨੂੰ ਤੁਹਾਨੂੰ ਬੁੱਧੀ ਦਿੱਤੀ, ਮਨੁੱਖ ਦੇ ਦਿੱਤੀ, ਆਤਮ ਸੱਤਾ ਦਿੱਤੀ, ਅਤੇ ਜੇ ਤੁਸੀਂ ਉਹ ਸ਼ਕਤੀ ਨੂੰ ਪਾ ਕੇ ਉਹਦਾ ਦੁਰਉਪਯੋਗ ਕਰਦੇ ਹੈ ਉਸ ਕਰਮ ਦੇ ਭੋਗੀ ਤੁਸੀਂ। ਬਿਜਲੀ ਪ੍ਰਕਾਸ਼ ਦੇ ਰਹੀ ਹੈ, ਇਹਦੇ ਪ੍ਰਕਾਸ਼ ਵਿੱਚ ਕੋਈ ਬਾਣੀ ਪੜ੍ਹ ਰਿਹਾ, ਕੋਈ ਹੋਰ ਪਵਿੱਤਰ ਕਰਮ ਕਰ ਰਿਹਾ, ਉਹਦਾ ਫਲ ਤੁਹਾਨੂੰ ਮਿਲਣਾ। ਜੇ ਇਹਦੇ ਪ੍ਰਕਾਸ਼ ਵਿੱਚ ਕੋਈ ਗਲਤ ਕੰਮ ਕਰਦਾ, ਜੀਵ ਹੱਤਿਆ ਕਰ ਰਿਹਾ, ਕੋਈ ਦੁਰਾਚਾਰ ਵਿਵਚਾਰ, ਕੋਈ ਜੂਆ ਨਸ਼ਾ ਪੱਤਾ ਕਰਦਾ, ਬਿਜਲੀ ਦਾ ਕੋਈ ਕਸੂਰ ਨਹੀਂ, ਉਸ ਕਰਮ ਦੇ ਜ਼ਿੰਮੇਵਾਰ ਤੁਸੀਂ ਖੁਦ ਖੁਦ ਹੋ। ਇਸ ਤਰ੍ਹਾਂ ਪਰਮੇਸ਼ਰ ਸਭ ਨੂੰ ਆਪਣੀ ਸੱਤਾ ਸ਼ਕਤੀ ਦੇ ਰਹੇ ਹੈ, ਅਤੇ ਜੇ ਹੁਣ ਤੁਸੀਂ ਮਾੜਾ ਕਰਮ ਕਰਦੇ ਹਾਂ ਪਰਮਾਤਮਾ ਜ਼ਿੰਮੇਵਾਰ ਨੇ, ਉਹਦੇ ਫਲ ਭੋਗਣ ਦੇ ਜ਼ਿੰਮੇਵਾਰ ਤੁਸੀਂ, ਚੰਗਾ ਕੰਮ ਕਰਦੇ ਹਾਂ ਉਹਦਾ ਫਲ ਵੀ ਤੁਹਾਨੂੰ ਹੀ ਮਿਲਣਾ, ਬੁਰਾ ਕਰਦੇ ਹੋ ਵੀ ਤੁਹਾਨੂੰ, ਜਿੱਥੇ ਤਾਂ ਚੰਗਾ ਮਿਲਦਾ ਉੱਥੇ ਤਾਂ ਅਸੀਂ ਖੁਸ਼ ਹੁੰਦੇ ਹਾਂ, ਜਿੱਥੇ ਕਿ ਦੁੱਖ ਮਿਲਦਾ ਚੀਕਦੇ ਹਾਂ, ਪਰ ਦੁੱਖ ਤੁਹਾਡੇ ਆਪਣੇ ਕਰਮ ਦਾ ਮਿਲਿਆ ਨਾ ਕਿ ਪਰਮੇਸ਼ਰ ਨੇ ਦਿੱਤਾ। ਇਸ ਵਾਸਤੇ ਕਬੀਰ ਸਾਹਿਬ ਜੀ ਸਾਰਿਆਂ ਨੂੰ ਸਮਤ ਦੇਣ ਵਾਸਤੇ ਇਹ ਬਾਣੀ ਦਾ ਵਿਚਾਰ ਬਖਸ਼ਿਸ਼ ਕਰਦੇ ਹਨ। ਸੁਣੀਏ ਇਹ ਪਵਿੱਤਰ ਉਪਦੇਸ਼, ਜਿਹਦੇ ਹਿਰਦੇ 'ਚ ਵੱਸ ਜਾਏ ਉਹਦੇ ਵਾਸਤੇ ਕਲਿਆਣਕਾਰੀ ਹੈ, ਅਤੇ ਜੇ ਸੁਣ ਕੇ ਉੱਤੇ ਤਿਆਗ ਦਿੱਤਾ, ਕਹੇ ਹੋਏ ਬਚਨਾਂ 'ਤੇ ਅਮਲ ਨਹੀਂ ਕੀਤਾ, ਫਿਰ ਵੀ ਅਸੀਂ ਆਪਣੇ ਕਰਮ ਦੇ ਜ਼ਿੰਮੇਵਾਰ ਖੁਦ ਖੁਦ ਹਾਂ, ਅਤੇ ਜੇ ਬਚਨ ਨੂੰ ਅਮਲ ਵਿੱਚ ਲੈ ਆਵਾਂਗੇ ਉਹਦਾ ਰਾਸ ਫਲ ਸੁੱਖ ਮਿਲੇਗਾ, ਉਹ ਸਾਨੂੰ ਹੀ ਮਿਲੇਗਾ, ਮਹਾਂਪੁਰਖ ਦੇ ਆਨੰਦ ਸਰੂਪ ਹੀ ਹੈ। ਪਰ ਉਹ ਆਪਣੇ ਸੁਭਾਵ ਦੇ ਮੁਤਾਬਕ ਸਭ ਦੇ ਭਲੇ ਵਾਸਤੇ ਹੀ ਉਪਦੇਸ਼ ਦਿੰਦੇ ਆ। ਆਓ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਉਪਦੇਸ਼ ਜੋ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਰੱਖਿਆ ਉਹਨਾਂ ਉਪਦੇਸ਼ਾਂ ਤੋਂ ਲਾਹਾ ਲਈਏ, ਉਹ ਪੁਰਸ਼ ਕਿਵੇਂ ਮਹਾਨ ਬਣੇ ਔਰ ਉਹ ਮਹਾਨਤਾ ਕਿਵੇਂ ਮਿਲੀ, ਸਤਸੰਗਤ ਵਿੱਚ ਹੋਈ। ਮਹਾਂਪੁਰਖਾਂ ਦੀ ਸੰਗਤ ਦੁਆਰਾ ਹੀ ਉੱਥੇ ਪਹੁੰਚੇ। ਉਹੀ ਬੱਚਾ ਜੇ ਉਹਨੂੰ ਜੰਗਲ ਵਿੱਚ ਰੱਖਿਆ ਜਾਏ ਪਸ਼ੂਆਂ ਦੇ ਵਿੱਚ, ਉਹ ਪਸ਼ੂਆਂ ਦੀ ਬੋਲੀ ਸਿੱਖ ਲਿਆ, ਸਮਾਜ ਨਾਲੋਂ ਟੁੱਟ ਗਿਆ, ਉਹਦਾ ਜੀਵਨ ਵੀ ਪਸ਼ੂਆਂ ਵਾਲਾ ਹੀ ਵੀ ਬਣ ਜਾਏਗਾ। ਅਤੇ ਜੇ ਚੰਗੇ ਸੁਧਰੇ ਹੋਏ ਸਮਾਜ ਚੰਗੀ ਸੰਗਤ ਵਿੱਚ ਰਹਿੰਦਾ, ਚੰਗੇ ਉਹਨੂੰ ਉਸਤਾਦ ਸੁਸ਼ਿਕਸ਼ਿਤ ਮਿਲ ਜਾਂਦੇ ਆ, ਉਹ ਪੁਰਸ਼ ਦੁਨਿਆਵੀ ਤੌਰ 'ਤੇ ਵੀ ਪਰਮਾਰਥੀ ਤੌਰ 'ਤੇ ਵੀ ਬਹੁਤ ਵੱਡੀ ਮਹਾਨ ਪਦਵੀ ਨੂੰ ਪਾ ਸਕਦਾ ਹੈ, ਲੋਕਾਂ ਵਾਸਤੇ ਵੀ ਪਰਪਕਾਰੀ ਬਣ ਸਕਦਾ ਹੈ, ਡਾਕਟਰ ਬਣ ਜਾਏਗਾ, ਦੁਖੀਆਂ ਦੇ ਦੁੱਖ ਦੂਰ ਕਰਨ ਲਈ ਸਹਾਇਕ ਹੋਏਗਾ, ਕੋਈ ਸਾਹਿਤਕਾਰ ਸੰਗੀਤਕਾਰ ਸਾਇੰਸਿਸਟ ਬਣੇਗਾ, ਉਹਦੇ ਵਿੱਚ ਸਹਾਇਤਾ ਕਰੇਗਾ ਉਸ ਗੁਣ ਵਿੱਚ। ਜੇ ਉਹ ਸੰਤ ਮਹੰਤ ਬਣ ਜਾਏਗਾ, ਉਹ ਭਗਵਾਨ ਦੇ ਨਾਲ ਆਪ ਜੁੜਿਆ ਲੋਕਾਂ ਨੂੰ ਜੁੜਨ ਵਾਸਤੇ ਉਪਦੇਸ਼ ਦੇਵੇਗਾ। ਹੁਣ ਇਹ ਦੇਖਣਾ ਅਸੀਂ ਸੰਗਤ ਕਿਹਦੀ ਕਰਦੇ ਹਾਂ, ਜਿਸ ਤਰ੍ਹਾਂ ਦੀ ਸੰਗਤ ਕਰਦੇ ਹਾਂ ਉਸ ਤਰ੍ਹਾਂ ਦਾ ਪ੍ਰਭਾਵ ਇਨਸਾਨ ਉੱਪਰ ਪੈਂਦਾ ਹੈ। ਨਸ਼ਈ ਵਿਸ਼ਈ ਅੰਬਰ ਲੋਕ, ਉਹਨਾਂ ਦੀ ਕਸੰਗਤ ਦਾ ਫਲ, ਉਹਦੇ ਨਤੀਜੇ ਥੋੜ੍ਹੇ ਦਿਨਾਂ ਬਾਅਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਅਤੇ ਜਦੋਂ ਸਤਸੰਗਤ ਕਰਦੇ ਹਾਂ ਉਹਦਾ ਫਲ ਵੀ ਇੱਕ ਵੱਖਰਾ, ਉਸਦਾ ਜੋ ਮਾਣ ਸਤਿਕਾਰ ਵਡਿਆਈ ਬਖਸ਼ਿਸ਼ ਉਹ ਵੱਖਰੀ ਹੈ। ਇਸ ਕਰਕੇ ਚਾਹੇ ਕਿੰਨਾ ਵੀ ਕੋਈ ਮੂਰਖ ਕਿਉਂ ਨਾ ਹੋਵੇ, ਜੇ ਚੰਗੇ ਪੁਰਸ਼ਾਂ ਦੀ ਸੰਗਤ ਕਰੇ ਉਹਦੇ ਅੰਦਰ ਵੀ ਸ੍ਰੇਸ਼ਟ ਵਿਚਾਰ ਸ੍ਰੇਸ਼ਟਤਾਈ ਵਾਲਾ ਭਾਵ ਪੈਦਾ ਹੋ ਜਾਂਦਾ। ਇਸ ਲਈ ਇਹ ਗ੍ਰੰਥਾਂ ਨੇ, ਮਹਾਂਪੁਰਸ਼ਾਂ ਨੇ ਐਸੇ ਵਚਨ ਲਿਖੇ ਹੈ, ਸੱਠ ਸੁਧਰੇ ਸਤਸੰਗਤ ਪਾਈ, ਪਾਰਸ ਪਰਸ ਕੁਤਾਤ ਸੁਹਾਈ। ਸੱਠ ਨਾ ਮੂਰਖ ਦਾ ਸਤਸੰਗਤ ਪਾ ਕੇ ਉਹ ਵੀ ਸੁਧਰ ਜਾਂਦਾ, ਪਾਰਸ ਨਾ ਮਿਲਿਆ ਹੋਇਆ ਲੋਹਾ ਲੋਹਾ ਨਹੀਂ ਸੋਨਾ ਬਣ ਗਿਆ। ਇਸੇ ਤਰ੍ਹਾਂ ਸੰਤ ਪੁਰਸ਼ ਦੀ ਸੰਗਤ ਕਰੇਗਾ ਉਹ ਸੰਤ ਹੀ ਬਣ ਜਾਏਗਾ। ਉਹ 'ਚ ਗ੍ਰਹਿਸਥੀ ਬਿਆੰਗਮ ਦਾ ਤਾਂ ਕੋਈ ਮਤਲਬ ਨਹੀਂ, ਜਿਹੜਾ ਵੀ ਸ੍ਰੇਸ਼ਟ ਸੰਗਤ ਕਰਦਾ ਹੈ ਉਹ ਸੰਗਤ ਦਾ ਫਲ ਮਿਲ ਜਾਂਦਾ ਹੈ। ਇਸ ਵਾਸਤੇ ਕਬੀਰ ਸਾਹਿਬ ਨੂੰ ਕਾਸ਼ੀ ਵਿੱਚ ਹੋਰ ਵੀ ਜਰਾਹਿਆਂ ਦੇ ਪੁੱਤ ਬਹੁਤ ਹੋਏ ਹੋਣਗੇ, ਉਹਨਾਂ ਦਾ ਕੋਈ ਨਾਂ ਜਾਣਦਾ, ਇਹਨਾਂ ਨੂੰ ਪੂਰਨ ਪੁਰਖ ਵਿਵੇਕੀ ਪੁਰਖਾਂ ਦੀ ਸੰਗਤ ਮਿਲ ਗਈ, ਜਿਹਦੇ ਕਾਰਨ ਕਬੀਰ ਸਾਹਿਬ ਅੱਜ ਵੀ ਜੀਵਿਤ ਹਨ। ਉਹਨਾਂ ਦਾ ਨਾਮ ਅੱਜ ਵੀ ਰੋਸ਼ਨ ਹੈ। ਇਹ ਸਤਸੰਗਤ ਦਾ ਫਲ ਹੈ, ਜਿੰਨੇ ਵੀ ਭਗਤ ਹੈ ਉਹਨਾਂ ਨੂੰ ਗਿਆਨਵਾਨ ਮਹਾਂਪੁਰਖਾਂ ਦੀ ਸੰਗਤ ਮਿਲੀ, ਉਹ ਮਹਾਂਪੁਰਖਾਂ ਦੀ ਸੰਗਤ ਨਾਲ ਹੀ ਮਹਾਨ ਬਣੇ। ਅਤੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਦੀ ਵੀ ਬਾਣੀ ਹੈ, ਉਹ ਵੀ ਅਮਰ ਹੋ ਗਿਆ, ਸਰੀਰ ਕਰਕੇ ਚਲੇ ਜਾਣਾ, ਮਨਮੁਖਾਂ ਦਾ ਸ਼ਬਦ ਵੀ ਮਨਮੁਖਾਂ ਦੇ ਨਾਲ ਹੀ ਚਲੇ ਜਾਂਦਾ, ਉਦੋਂ ਦਾ ਰੌਲਾ ਰੁਪਾ ਜਿੰਨਾ ਮਰਜ਼ੀ ਪਾਉਂਦੇ ਉਹ ਪੁੱਛਦਾ, ਪਰ ਜਿਨ੍ਹਾਂ ਦੇ ਸ਼ਬਦਾਂ ਵਿੱਚ ਕੋਈ ਵਜਨ ਸੀ, ਕੋਈ ਸੱਚਾਈ ਸੀ, ਉਹ ਸ਼ਬਦ ਕਰਕੇ ਭਗਤ ਅੱਜ ਵੀ ਜੀਂਦੇ ਆ। ਸਰੀਰ ਚਲੇ ਜਾਣਾ, ਸ਼ਬਦ ਦੀ ਹਯਾਤੀ ਬੜੀ ਲੰਬੀ ਹੈ। ਇਸ ਵਾਸਤੇ ਬਾਣੀ ਦੁਆਰਾ ਕਬੀਰ ਅਰਦਾਸ ਸਦਨਾ ਕੀਪਾ ਨਾਮਦੇਵ ਸੈਣ ਫਰੀਦ ਆਦਿਕ ਜੀਂਦੇ ਆ। ਸੋ ਇਸ ਵਾਸਤੇ ਇਹ ਸ਼ਬਦ ਗੁਰਬਾਣੀ ਦੇ ਅੰਦਰ ਜਿੱਥੇ ਸਤਿਗੁਰਾਂ ਦੀ ਆਪਣੀ ਪਾਵਨ ਬਾਣੀ, ਕਿਉਂਕਿ ਪੇ ਦੇ ਨਾਲ ਹੀ ਪੁੱਤ ਸੋਭਾ ਪਾਉਂਦਾ, ਅਤੇ ਮਹਾਰਾਜ ਨੇ ਵੀ ਪਿਤਾ ਪੂਤ ਰਲ ਕਿੰਨੀ ਸਾਂਝ, ਜਿਹੜੇ ਉਹਦੇ ਪਿਆਰੇ ਪੁੱਤਰ ਸੀਗੇ, ਭਗਤ ਸੀਗੇ, ਸੰਤ ਮਹਾਤਮਾ ਸੇ, ਉਹਨਾਂ ਨੂੰ ਵੀ ਮਹਾਰਾਜ ਨੇ ਆਪਣੇ ਨਾਲ ਸਨਮਾਨ ਦਿੱਤਾ। ਪੁੱਤ ਪਿਓ ਦੀ ਗੋਦੀ ਵਿੱਚ ਬਹਿਣ ਦਾ ਨਿੱਘ ਮੰਨ ਸਕਦਾ ਦੂਸਰਾ ਪਿਓ? ਜਿਹੜੇ ਸੰਤ ਭਗਤ ਰੱਬ ਦੇ ਪੁੱਤ ਹੈ, ਇਹ ਪਰਮਾਤਮਾ ਦੀ ਗੋਦੀ ਵਿੱਚ ਬੈਠੇ ਮਾਣ ਲੈ ਰਹੇ ਆ ਕਿ ਗੁਰੂ ਮਹਾਰਾਜ ਨੇ ਇਹਨਾਂ ਨੂੰ ਆਪਣੀ ਗੋਦ ਦਾ ਆਨੰਦ ਦਿੱਤਾ। ਬਾਣੀ ਵਿੱਚ ਕੋਈ ਜੁਦਾ ਕਰ ਸਕਦਾ ਕਿ ਰਿਸ਼ਤਾ ਹੀ ਐਸਾ ਹੈ, ਕਿਉਂਕਿ ਪ੍ਰਭ ਤੇ ਜਨ, ਜਨ ਤੇ ਪ੍ਰਭ ਜਾਣੀ ਹੈ। ਜਨਾਂ ਤੋਂ ਪ੍ਰਭੂ ਦੀ ਉਸਤ ਹੁੰਦੀ ਹੈ, ਪ੍ਰਭੂ ਦੁਆਰਾ ਜਨਾਂ ਨੂੰ ਬਰਕਤ ਮਿਲਦੀ ਹੈ। ਇਹਦਾ ਭੇਦ ਸਰੂਪ ਹੈ। ਦੁਨੀਆ ਕਿੰਨਾ ਰੌਲਾ ਪਾਏ, ਇਹਨਾਂ ਨੂੰ ਕੋਈ ਜੁਦਾ ਕਰ ਹੀ ਨਹੀਂ ਸਕਦਾ। ਜਿਵੇਂ ਨਾਵਾਂ ਦਾ ਅਤੇ ਪੋਟਿਆਂ ਦਾ ਸੰਬੰਧ ਹੈ, ਇਸ ਤਰ੍ਹਾਂ ਰੱਬ ਅਤੇ ਰੱਬ ਦੇ ਪਿਆਰਿਆਂ ਦੇ ਸੰਬੰਧ ਨੂੰ ਨਿਖੇੜਨ ਵਾਸਤੇ ਬਹੁਤ ਲੋਕ ਯਤਨ ਕਰਦੇ ਹੈ, ਪਰ ਇਹ ਜੁੜੇ ਨਹੀਂ ਹੋ ਸਕਦੇ। ਇਸ ਵਾਸਤੇ ਮਹਾਰਾਜ ਦੇ ਐਸੇ ਬਚਨ ਵੀ ਹੈ ਕਿ ਸਫਲ ਜਨ ਹਰ ਜਨ ਕਾ ਉਪਯੋਜਨ ਕਿਨੋ ਸੌਤ ਬਦਾਤਾ, ਉਹਨਾਂ ਮਹਾਂਪੁਰਖਾਂ ਦਾ ਆਉਣਾ ਜਨਮ ਸਫਲ ਹੈ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਔਂਤਰੇ ਦੇ ਦੋਸ਼ ਤੋਂ ਬਚਾਇਆ ਅਤੇ ਸੰਤਰਾ ਬਣਾ ਦਿੱਤਾ। ਸੋ ਇਸ ਵਾਸਤੇ ਇਹ ਗੁਰੂ ਮਹਾਰਾਜ ਧੰਨ, ਗੁਰੂ ਅਰਜਨ ਸਾਹਿਬ ਦਾ ਵਿਸ਼ਾਲ ਬਰਾਡ ਹਿਰਦਾ ਹੈ, ਜਿਨ੍ਹਾਂ ਨੇ ਇਹਨਾਂ ਮਹਾਂਪੁਰਖਾਂ ਨੂੰ ਕਿਤਨਾ ਪਿਆਰ ਸਤਿਕਾਰ ਦੇ ਕੇ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਬਾਣੀ ਦਰਜ ਕਰਕੇ, ਅਤੇ ਜਦੋਂ ਹੁਣ ਨਮਸਕਾਰ ਕੀਤੀ ਜਾਂਦੀ ਹੈ, ਕੋਈ ਗਏ ਮੈਂ ਇਹਨਾਂ ਨੂੰ ਮੱਥਾ ਨਹੀਂ ਟੇਕਣਾ, ਉਹ ਤਾਂ ਟੇਕਿਆ ਗਿਆ ਬਰਾਬਰ ਬੈਠੇ। ਸੋ ਇਸ ਵਾਸਤੇ ਇਹ ਗੁਰੂ ਮਹਾਰਾਜ ਦੀ ਕਿਤਨੀ ਮਹਾਨ ਬਖਸ਼ਿਸ਼ ਹੈ। ਆਓ ਭਗਤ ਕਬੀਰ ਸਾਹਿਬ ਜੀ ਦੁਆਰਾ ਇਸ ਪਵਿੱਤਰ ਬਾਣੀ ਦੇ ਉਪਦੇਸ਼ ਸਰਵਣ ਕਰੀਏ। ਪਥਾਨਕਾ ਆਪ ਨੂੰ ਦਾਸੀ ਦਿੱਤੀ ਹੈ, ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੌੜੀ ਕਬੀਰ ਜੀ।
ਇਹ ਗੌੜੀ ਰਾਗ ਹੈ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਹੋ ਰਹੇ ਹਨ।
ਚੂਆ ਚੰਦਨ ਮਰਦ ਨਿਅੰਗਾ,
ਉਹ ਜੋ ਪ੍ਰਾਣੀ ਕੁਝ ਪਲ ਪਹਿਲਾਂ ਮ੍ਰਿਤਕ ਹੋ ਗਿਆ ਸੀ, ਉਹਦੀ ਕਿਰਿਆ ਕਰਨ ਵਾਸਤੇ ਇਸ਼ਨਾਨ ਵਗੈਰਾ ਕਰਾਇਆ ਗਿਆ, ਫਿਰ ਉਹਦੀ ਦੇਹ ਨੂੰ ਚੰਦਨ ਜਿਹੜਾ ਸੀ ਉਹਨੂੰ ਪਾਣੀ ਵਿੱਚ ਘੋਲਿਆ, ਚੋਆ ਮੈਨੂੰ ਚੁਆਇਆ ਚੰਦਨ ਨੂੰ, ਸਾਰੇ ਪਿੰਡੇ ਉੱਤੇ ਛਿੜਕਿਆ ਗਿਆ ਕਿ ਉਹਦੇ ਸਰੀਰ ਨੂੰ ਸੁਗੰਧਿਤ ਕੀਤਾ ਗਿਆ। ਉਹ ਜਿਹੜਾ ਚੰਦਨ ਆ, ਉਹ ਸੁਗੰਧੀ ਵਾਲਾ ਪਦਾਰਥ ਸਰੀਰ ਉੱਤੇ ਮਲਿਆ ਗਿਆ ਮਰਦਨ ਮਲਣ ਦਾ, ਉਹ ਸਰੀਰ 'ਤੇ ਸੁਗੰਧੀ ਵਾਲੇ ਪਦਾਰਥ ਛਿੜਕੇ ਗਏ, ਚੰਦਨ ਨੂੰ ਲੇਪ ਬਣਾ ਕੇ ਸਰੀਰ 'ਤੇ ਮਲਿਆ ਗਿਆ। ਮੱਥੇ 'ਤੇ ਕੀਤੇ ਤਾਂ ਗਲਾਉਂਦੇ ਆ ਚੰਦਨ ਦੇ, ਹੈ ਤਾਂ ਉਹਦਾ ਵੀ ਭਾਵ ਸੀ ਕਿ ਜਦੋਂ ਜ਼ਿਆਦਾ ਦਿਮਾਗੀ ਕੰਮ ਕਰੀਏ, ਕੋਈ ਅਭਿਆਸ ਸ਼ਬਦ ਦੀ ਕਮਾਈ, ਦਿਮਾਗ ਵਿੱਚ ਗਰਮੀ ਪੈਦਾ ਹੁੰਦੀ ਹੈ, ਕਈਆਂ ਨੂੰ ਨਕਸੀਰ ਵਗੈਰਾ ਫੁੱਟਣ ਲੱਗ ਜਾਂਦੀ ਹੈ। ਉਹ ਚੰਦਨ ਲਾਉਣ ਦਾ ਮਤਲਬ ਸੀ ਠੰਡਾ ਹੁੰਦਾ ਅਤੇ ਨਕਸੀਰ ਵਗੈਰਾ ਨਹੀਂ ਫੁੱਟਦੀ। ਇਹਦੇ ਵਾਸਤੇ ਉਹ ਇਸ ਪਦਾਰਥ ਨੂੰ ਵਰਤਦੇ ਆ ਲੋਕ। ਅਤੇ ਜੇ ਕੋਈ ਅਭਿਆਸ ਜਾਂ ਕੋਈ ਐਸਾ ਨਹੀਂ ਵੈਸੇ ਹੀ ਭੇਖ ਬਣਾਇਆ ਉਹ ਭੇਖ ਪਖੰਡ ਬਣ ਜਾਂਦਾ। ਅਤੇ ਜੇ ਉਹ ਆਪਣੀ ਦੇਹ ਅਰੋਗਤਾ ਵਾਸਤੇ ਦਿਮਾਗੀ ਸੰਤੁਲਨ ਨੂੰ ਕਾਇਮ ਰੱਖਣ ਵਾਸਤੇ ਵਰਤਿਆ ਜਾਂਦਾ ਸੀ ਤਾਂ ਉਹ ਦੋਸ਼ ਨਹੀਂ। ਹੁਣ ਇਹ ਤਾਂ ਮ੍ਰਿਤਕ ਹੋ ਚੁੱਕਿਆ। ਜਿਵੇਂ ਆਸਰੇ ਨੱਕ ਸੁਗੰਧੀ ਲੈਂਦਾ ਸੀ, ਅੱਖਾਂ ਦੇਖ ਰਹੀਆਂ ਸੀ, ਕੰਨ ਸੁਣ ਰਹੇ ਸੀ, ਜ਼ੁਬਾਨ ਬੋਲ ਰਹੀ ਸੀ, ਪੈਰ ਹੱਥ ਆਪਣੀ ਸਾਰੀ ਕਿਰਿਆ ਕਰ ਰਹੇ ਸੀ, ਉਹ ਭੌਰ 'ਤੇ ਅਡਾਰੀ ਮਾਰ ਗਿਆ। ਅਤੇ ਹੁਣ ਜਿਹੜਾ ਮ੍ਰਿਤਕ ਦੀ ਦੇਹ ਨੂੰ ਚੰਦਨ ਚਵਾ ਕੇ ਛਿੜਕਿਆ ਜਾ ਰਿਹਾ ਜਾਂ ਮਲਿਆ ਜਾ ਰਿਹਾ, ਕਬੀਰ ਸਾਹਿਬ ਕਹਿੰਦੇ ਹੁਣ ਤਾਂ ਕੋਈ ਲਾਭ ਨਹੀਂ, ਹੁਣ ਤਾਂ ਇਹ ਮ੍ਰਿਤਕ ਹੋ ਚੁੱਕਿਆ। ਇਹ ਜਿਹੜੇ ਦੇ ਅੰਗ ਹੈ ਇਹਨਾਂ ਨੂੰ ਤੁਸੀਂ ਬੜਾ ਸੁਗੰਧੀਆਂ ਲਾ ਕੇ ਸੁਗੰਧਿਤ ਕਰ ਰਹੇ ਹੋ। ਸੋ ਤਨ ਜਲੈ ਕਾਠ ਪੈ ਸੰਘਾ, ਉਹ ਜਿਹੜਾ ਤਨ ਇਹਦਾ ਸਰੀਰ ਹੈ ਚਿਖਾ ਚਿਣੀ ਗਈ ਹੈ, ਇਹਦੇ ਉੱਪਰ ਇਹ ਭਗਵਾਨ ਤੋਂ ਲਾ ਕੇ ਸੀੜੀ ਤੋਂ ਰੱਖ ਦੇਣਾ ਹੈ। ਕਿੰਨੇ ਦਿਸ਼ਾਲੇ ਪਾਏ ਜਾਣ, ਵਸਤਰ ਪੈ ਨਾ ਜਾਣ, ਫੁੱਲਾਂ ਦੀਆਂ ਮਾਲਾ, ਕਿੰਨੇ ਰਾਜਸੀ ਢੰਗ ਦੇ ਉੱਥੇ ਗੀਤ ਗਾਏ ਜਾਣ, ਜਾਂ ਹੋਰ ਵੀ ਬਹੁਤ ਤਰ੍ਹਾਂ ਦੀ ਲੋਕ ਕਿਰਿਆ ਕਰਦੇ ਕਰਾਉਂਦੇ ਹੈ। ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਸਰੀਰ ਆ ਨਾ, ਇਹ ਤਾਂ ਹੁਣ ਜਿਹੜਾ ਨੱਕ 'ਤੇ ਮੱਖੀ ਨਹੀਂ ਸੀ ਬਹਿਣ ਦਿੰਦਾ ਹੁੰਦਾ, ਅੱਜ ਲੱਕੜਾਂ ਦੇ ਢੇਰ ਵਿੱਚ ਰੱਖ ਦਿੱਤਾ ਗਿਆ। ਹੁਣ ਫਿਰ ਆਪਣੇ ਇਸ ਨੂੰ ਅਗਨ ਭੇਟ ਕੀਤਾ ਜਾਏਗਾ। ਚਾਹੇ ਉਹ ਮਾਂ ਦਾ ਪੁੱਤ ਹੈ, ਜਿਹਨੂੰ ਕਿਵੇਂ ਦੁੱਧ ਚਗਾ ਕੇ ਮੱਖਣ ਪੇੜਿਆਂ ਨੂੰ ਪਾਲਿਆ ਗਿਆ ਸੀ, ਚਾਹੇ ਕਿਸੇ ਦਾ ਪਤੀ ਦੇਵ ਹੈ, ਚਾਹੇ ਕਿਸੇ ਦਾ ਸ਼੍ਰੀ ਪਿਤਾ ਹੈ, ਮਾਤਾ ਹੈ, ਜਾਂ ਕੋਈ ਹੋਰ ਨਜ਼ਦੀਕੀ ਰਿਸ਼ਤੇਦਾਰ ਸੰਬੰਧੀ ਹੈ, ਘਰ ਤਾਂ ਕੋਈ ਰੱਖਦਾ ਨਹੀਂ, ਪਿਤਾ ਕਾਢੋ ਕਾਢੋ ਹੋਈ, ਛੇਤੀ ਕਰੋ ਵੀ ਦੇਰੀ ਨਾ ਕਰੋ, ਇਹਦੀ ਹੁਣ ਕਿਰਿਆ ਕਰ ਦਿੱਤੀ ਜਾਏ। ਇਹ ਹੁਣ ਰੱਖਣਾ ਨਹੀਂ ਬਣਦਾ, ਹੁਣ ਤਾਂ ਇਹਦੀ ਕਿਰਿਆ ਕਰਨੀ ਪਏਗੀ। ਚਾਹੇ ਕੋਈ ਰੋਵੇ ਬੂਹਾ ਮਾਰੇ ਪਿੱਠ ਸਿਆਪਾ ਕਰੇ, ਇਹ ਵਾਪਸ ਨਹੀਂ ਆਏਗਾ। ਕਿੰਨੀਆਂ ਸੁਗੰਧੀਆਂ ਛਿੜਕੀਆਂ ਜਾਣ, ਅਮੀਰ ਲੋਕ ਬਹੁਤ ਤਰ੍ਹਾਂ ਦਾ ਠਾਠਾ ਵਾਗਾ ਕਰਦੇ, ਬੈਂਡ ਵਾਜੇ ਵਜਾਉਂਦੇ ਹੈ। ਸੋ ਇਸ ਪ੍ਰਕਾਰ ਕਹਿੰਦੇ ਜਿਹੜਾ ਸਰੀਰ ਹੈ, ਜੇ ਉਹਦੇ ਮਗਰ ਦੋ ਚਾਰ ਬੰਦੇ ਗਏ ਆ ਤਾਂ ਨਹੀਂ, ਜੇ ਕੋਈ ਬੰਦਿਆਂ ਦੀਆਂ ਬਹੁਤ ਵੱਡੀਆਂ ਕਤਾਰਾਂ ਚਲ ਗਈਆਂ, ਬਹੁਤ ਵੱਡਾ ਇਕੱਠ ਹੋ ਗਿਆ, ਉਸ ਇਕੱਠ ਨੂੰ ਦੇਖਣ ਹੁਣ ਜਾਂ ਬਹੁਤਾ ਵੱਡਾ ਇਕੱਠ ਦੇਖ ਕੇ ਜਮਰਾਜ ਡਰਦੇ ਇਹਨੂੰ ਛੱਡ ਕੇ ਚਲੇ ਜਾਣਗੇ, ਕਈ ਦਾ ਇਕੱਠ ਬੜਾ ਕਰਦੇ ਨੇ, ਟੈਲੀਵਿਜ਼ਨ ਜੋ ਅਖਬਾਰਾਂ ਜਾਂਦੇ ਫੇ ਉਹਦੇ ਢੋਲੇ ਬਹੁਤ ਪਾਉਂਦੇ ਆ, ਜਿਹਦੇ ਨੂੰ ਤਾਂ ਕੋਈ ਜਾਣਦਾ ਨਹੀਂ ਅਤੇ ਮਰੇ ਨੂੰ ਤਾਂ ਫਿਰ ਬਹੁਤ ਵੱਡਾ ਬਣਾ ਦਿੰਦੇ ਆ। ਅੱਜ ਬਾਬਾ ਵੱਡਾ ਕੀਤਾ ਜਿਹੜੇ ਮਰ ਗਿਆ, ਅਤੇ ਜਿਹਦੇ ਨੂੰ ਪੁੱਛਿਆ ਨਹੀਂ, ਜੀਵਤ ਪਿੱਤਰ ਨਾ ਮਾਨਿਆ, ਕੋ ਮੂਹੇ ਸਰਾਧ ਕਰਾਏ, ਪਿੱਤਰ ਵੀ ਵਾਪਰੇ ਹੁਕਮ। ਉਹ ਇਸ ਤਰ੍ਹਾਂ ਦੀ ਕਿਰਿਆ ਪਹਿਲਾਂ ਕਹੂਗਾ ਕੁੱਕਰ ਖਾ ਹੀ ਵਾਲੀ ਕਿਰਿਆ ਹੀ ਹੈ। ਅਤੇ ਅੱਜ ਕੱਲ੍ਹ ਦੇਖੀਦਾ ਹੀ ਹੈ ਜਿਹਦੇ ਮਾਂ ਪਿਓ ਦਾ ਨਰਾਦਰ ਅਤੇ ਨਰਾਦਰ ਵਾਰ ਵਾਰ ਮਰਨ ਤੋਂ ਬਾਅਦ ਉਹਦੇ ਮੈਨੂੰ ਮੱਖਣ ਲਾ ਦੇਣਾ, ਢੋ ਜਿਹੀ ਲਾ ਦੇਣੀ, ਕਿਆ ਜਿਹਾ ਹੱਥ ਜੀ ਸਿਮਰਨਾ ਫੜਾ ਦੇਣਾ, ਬਾਪੂ ਜੀ ਮੱਖਣ ਖਾਂਦੇ ਸਿਮਰਨਾ ਫੇਰਦੇ ਗਏ, ਗੱਜ ਕੇ ਬੋਲੋ ਸ਼੍ਰੀ ਵਾਹਿਗੁਰੂ। ਫਿਰ ਸਾਡੇ ਭਾਈਚਾਰੇ ਵਾਲੇ ਵੀ ਗੁਰਮੁਖ ਸ਼ਬਦ ਸਵਾਰ ਦਰ ਗਿਆ ਚੱਲਿਆ, ਸਾਰੀ ਉਮਰ ਤੋਂ ਬੋਤਲ ਲੇਟਦਾ ਰਿਹਾ ਕਿ ਹੁਣ ਗੁਰਮੁਖ ਦਾ ਸਰਟੀਫਿਕੇਟ ਦੇ ਜਾਂਦੇ, ਕਿਉਂ ਅਜਿਹਾ ਨਹੀਂ ਕਰਨਗੇ ਤਾਂ ਫਿਰ ਦਮੜੇ ਘੱਟ ਮਿਲਣਗੇ, ਮਾੜਾ ਮੋਟਾ ਤਾਂ ਸਲੋਤਾ ਕਰਨੀ ਪਏਗੀ। ਪਰ ਸੱਚੇ ਦਾ ਨਹੀਂ, ਦੁਨਿਆਵੀ ਲੋਕ ਲਾ ਚੁੱਕੀ ਕੁਝ ਕਰ ਰਹੇ ਆ, ਮਰੇ ਤੋਂ ਬਾਅਦ ਵੀ ਜਲੇਬੀਆਂ ਦਾ ਭੰਡਾਰਾ, ਹੁਣ ਖੁਦ ਚਲੇ ਗਿਆ ਅਤੇ ਜਿਉਂਦੇ ਨੂੰ ਤਾਂ ਵਿਚਾਰੇ ਨੂੰ ਲੂਣ ਵਾਲੀ ਚਾਹ ਨਹੀਂ ਦਿੰਦੇ, ਹੁਣ ਜਲੇਬੀਆਂ ਦਾ ਭੰਡਾਰਾ ਕੀ ਕਰਿਓ। ਇਸ ਵਾਸਤੇ ਜਿਉਂਦੇ ਵਾਸਤੇ ਤਾਂ ਉਸ ਤਰ੍ਹਾਂ ਦੀ ਉਹ ਕਹਾਣੀ ਦਿੱਤੀ ਹੈ ਨਾ, ਸਾਖੀ ਕਾਰਨ ਦ੍ਰਿਸ਼ਟਾਂਤ ਸਾਗਰ, ਇੱਕ ਬਣੀਆਂ ਸੀ ਉਹ ਬਾਣੀਆਂ ਦਾ ਮੁੰਡਾ ਵਿਆਹ ਆ ਗਿਆ, ਉਹ ਦੇਵੀ ਬੜੀ ਅਪ ਟੂ ਡੇਟ ਆ ਗਈ, ਹੁਣ ਬਜ਼ੁਰਗ ਜਦੋਂ ਹੋ ਜਾਂਦਾ ਆ ਅਤੇ ਫਿਰ ਗਲ ਵਿੱਚ ਬਲਗਮ ਹੋ ਜਾਂਦੀ ਹੈ, ਸਿਆਣਾ ਸਰੀਰ ਜਠਰਾਗ ਨਹੀਂ ਮੰਦਮ ਪੈ ਜਾਂਦੀ ਹੈ, ਖਾਧਾ ਹਜਮ ਨਹੀਂ ਬਲਗਮ ਬਣਦਾ ਜਾਂਦਾ, ਕੰਘਾਰ ਨਿਕਲਦਾ ਨਹੀਂ ਖੰਘ ਦਾ ਖੂੰ ਖੂੰ ਕਰਦਾ। ਉਹ ਕਹੇ ਤੇਰਾ ਪਾਪਾ ਜਿਹੜਾ ਖੰਘਦਾ ਬਹੁਤ ਹੈ, ਮੈਨੂੰ ਨੀਂਦ ਨਹੀਂ ਆਉਂਦੀ, ਇਹਦਾ ਹੁਣ ਜਾਂ ਡੇੜੀ ਜਿਹਾ ਦੇ ਜੇ ਉੱਥੇ ਡਾ ਦਿੱਤਾ। ਮੋਹਰੇ ਸਿਆਲ ਆ ਗਿਆ, ਉਹ ਕਹਿਣ ਲੱਗੇ ਜੇ ਇਹਨੂੰ ਵਧੀਆ ਰਜਾਈ ਦਿੱਤੀ ਨਾ, ਇਹਨੂੰ ਤਾਂ ਰੋਜ਼ ਕੰਘਾਰਾਂ ਨਾਲ ਲਵੇੜ ਲਿਆ ਕਰਨੀ, ਕਿਹੜਾ ਸਾਫ ਸਫਾਈ ਕਰਿਆ ਕਰੇ। ਉਹ ਪੋਤੇ ਨੂੰ ਕਹਿੰਦਾ ਵੀ ਕਹੋ ਵੀ ਠੰਡ ਬੜੀ ਲੱਗਦੀ ਹੈ, ਕੋਈ ਰਜਾਈ ਵਗੈਰਾ ਭੂਰਾ ਵਗੈਰਾ। ਹੁਣ ਪੇ ਨੂੰ ਕਹਿਣਾ ਸੀ ਅਤੇ ਉਹਨਾਂ ਘਰ ਵਾਲੀ ਨੂੰ ਕਿਹਾ, ਉਹ ਕਹਿੰਦੇ ਵੀ ਜਿਹੜੀ ਆਪਣੀ ਗਊ ਆ ਉਹਦੇ 'ਤੇ ਭੂਰੇ ਦਾ ਝੁੱਲ ਦਿੰਦੇ ਆ ਅਮੀਰ ਆਦਮੀ, ਕਹਿੰਦੇ ਉਹ ਦੇ ਦਿਓ ਇਹਨੂੰ, ਅਤੇ ਬਾਪੂ ਨੇ ਤਾਂ ਖੰਘ ਨਾਲ ਲਵੇੜੇ ਦੇਣੀ ਆ ਬਲਗਮ ਨਾ। ਉਹ ਠੀਕ ਹੈ, ਉਹ ਜਿਹੜੇ ਪੋਤੇ ਨੂੰ ਕਹਿ ਲਿਆ ਵੀ ਦੇ ਆ, ਉਹ ਗਾਂ ਵਾਲਾ ਝੋਲਾ ਹਾਲੇ ਨਵਾਂ ਹੀ ਆ ਉਹ ਦੇ ਆ। ਉਹ ਕਹਿੰਦਾ ਆਪਣੇ ਪਿਓ ਨੂੰ ਪਾਪਾ ਇਹਤੋਂ ਅੱਧਾ ਪਾੜ ਕੇ ਦੇ ਦੇ, ਕਹਿੰਦੇ ਤੂੰ ਦੇ ਆ। ਕਹਿਣ ਲੱਗੇ ਗੱਲ ਇਹ ਆ ਨਾ, ਗਾਂ ਦਾ ਝੋਲ ਇੱਕੋ ਹੀ ਹੈ, ਅਤੇ ਜੇ ਬਾਬੇ ਨੂੰ ਦੇ ਤਾ ਤੂੰ ਬੁੱਢਾ ਹੋਇਆ ਤੈਨੂੰ ਮੈਂ ਕੀ ਦੇਵਾਂਗਾ। ਪੋਤਾ ਕਹਿਣ ਲੱਗਾ, ਪੋਤਾ ਕੋਈ ਸੋਝੀ ਵਾਲਾ ਸੀ ਅਤੇ ਪੇ ਦੇ ਦਿਮਾਗ ਦਾ ਕੀੜਾ ਨਿਕਲ ਗਿਆ, ਕਹਿੰਦੇ ਉਹ ਤੈਨੂੰ ਜਨਮ ਦਿੱਤਾ, ਪਾਲਿਆ, ਲੋਰੀਆਂ ਦਿੱਤੀਆਂ, ਪੜ੍ਹਾਇਆ ਲਿਖਾਇਆ, ਸੈੱਟ ਕੀਤਾ, ਅੱਜ ਪੇ ਨੂੰ ਤੂੰ ਗਾਂ ਦਾ ਝੁੱਲ ਦੇ ਰਿਹਾ, ਜੋ ਪੇਟੀ ਰਜਾਈਆਂ ਨਾਲ ਕੱਲ੍ਹ ਭਰੀ ਹੋਈ। ਅਤੇ ਮਾਫ਼ੀ ਮੰਗੀ ਵੀ ਇਹਦਾ ਮੰਜਾ ਟਿਕਾਣਾ ਜਿਹੜਾ ਉਹ ਇਹਦਾ ਇਲਾਜ ਕਰੋ, ਜੇ ਤਾਂ ਕੋਈ ਪੋਤਾ ਇਹੋ ਜਿਹਾ ਜਾਂ ਪੈਸੇ ਤਾਂ ਠੀਕ ਆ, ਨਹੀਂ ਤਾਂ ਅੱਜ ਕੱਲ੍ਹ ਦੇਖ ਰਹੇ ਹਾਂ ਆ ਕਲਾਰ ਫਿਰ ਆਸ਼ਰਮ ਬਣ ਰਹੇ ਖਾਨੇ ਖੁੱਲ੍ਹ ਰਹੇ ਹੋਏ, ਅਤੇ ਜੇ ਬੁੱਢਿਆਂ ਨੂੰ ਸਾਂਭਦੇ ਹੋਣ ਫਿਰ ਹੀ ਕੰਮ ਹੋਵੇ। ਇਸ ਵਾਸਤੇ ਮਰਨ ਤੋਂ ਬਾਅਦ ਤਾਂ ਫਿਰ ਭੰਡਾਰਾ ਲੋਕ ਇਲਾਜ ਕਰਦੇ, ਅੱਜ ਬਾਬੇ ਦਾ ਮੋਹਛਾ ਹੈ ਅਤੇ ਜਦੋਂ ਜਿਉਂਦਾ ਹੁੰਦਾ ਪੁੱਛਦੇ ਨਹੀਂ। ਤਕਬੀਰ ਸਾਹਿਬ ਕਹਿੰਦੇ ਹੁਣ ਸਾਰੀ ਉਮਰ ਤਾਂ ਇਹਦੀ ਸੇਵਾ ਨਹੀਂ ਕੀਤੀ ਅਤੇ ਹੁਣ ਕਫਨ ਵੀ ਬੜਾ ਸੋਹਣਾ ਲਿਸ਼ਕਵਾਂ ਜਿਹਾ ਪਾਇਆ ਹੋਇਆ, ਫੁੱਲਾਂ ਦੀਆਂ ਮਾਲਾ ਪਾਈਆਂ ਹੋਈਆਂ, ਅਤੇ ਇਹਦੇ ਸਰੀਰ ਨੂੰ ਅਤੇ ਉਹ ਜਿਹੜਾ ਚੰਦਨ ਵਗੈਰਾ ਉਹ ਮਲਿਆ ਗਿਆ, ਕਹਿੰਦੇ ਹੁਣ ਕੀ ਫਾਇਦਾ, ਉਹਦਾ ਸਮਾਂ ਨਿਕਲ ਗਿਆ। ਅਤੇ ਮੁਰਦੇ ਨੂੰ ਹਾਂਜੀ ਸੁਗੰਧੀ ਲਾ ਦਿਓ, ਗੰਧ ਚ ਰਾਖ ਦਿਓ, ਇਹਨੂੰ ਕੀ ਫਰਕ ਪੈਣਾ, ਜਿੱਦਣ ਲੋੜ ਸੀ ਇਹਨੂੰ ਸੁਗੰਧੀਆਂ ਲਾਉਣ ਦੀ ਸੇਵਾ ਦੀ ਉਦੋਂ ਤਾਂ ਪੁੱਛਿਆ ਨਹੀਂ। ਕਹਿੰਦੇ ਹੁਣ ਇਹ ਜਿਹੜਾ ਹੁਣ ਤਾਂ ਵੀ ਥੋੜ੍ਹੀ ਜਿਹੀ ਖੇਡ ਹੈ, ਅਤੇ ਅੱਗ ਤਾਂ ਫਿਰ ਕਿਸੇ ਨਾਲ ਵੈਰ ਵਿਰੋਧ ਕਰਦੀ ਨਹੀਂ, ਅਤੇ ਜਿਨ੍ਹਾਂ ਅੰਗਾਂ ਨੂੰ ਇਸ ਤਰ੍ਹਾਂ ਦੀਆਂ ਸੁਗੰਧੀਆਂ ਸੁਗੰਧੀਆਂ ਲਾਈਆਂ ਹੋਈਆਂ, ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਮੱਤ ਦੇਣ ਵਾਸਤੇ ਸੋ ਧਨ ਜਲੈ ਕਾਠ ਕਹਿ ਸੰਗਾ। ਉਹ ਜਿਹੜਾ ਸਰੀਰ ਹੈ ਹੁਣ ਜਦੋਂ ਲੱਕੜਾਂ ਨੇ ਅੱਗ ਫੜ ਲਈ ਨਾ, ਫਿਰ ਘਿਓ ਪਾਉਂਦੇ ਆ, ਸਮੱਗਰੀ ਦਾ ਧੂਫ ਪਾਉਂਦੇ ਆ, ਫਿਰ ਜਿਹਨੂੰ ਕੈਂਸਰ ਹੋਇਆ ਜਿਹੜੇ ਵੀ ਜੇ ਸੰਸਕਾਰ ਲਈ ਜਿਹਨਾਂ ਨੂੰ ਹਵਾ ਲੱਗ ਗਈ ਸਾਰਿਆਂ ਨੂੰ ਕੈਂਸਰ ਹੋ ਜੂ, ਅਤੇ ਜੇ ਕੋਈ ਏਡਜ਼ ਦੀ ਬਿਮਾਰੀ ਹੈ ਸਾਰਿਆਂ ਨੂੰ ਉਹ ਪ੍ਰਸ਼ਾਦ ਦੇ ਜਾਏਗਾ। ਸਿਆਣੇ ਬੰਦੇ ਤਾਂ ਸਮੱਗਰੀ ਦਾ ਧੂਪ ਪਾਉਂਦੇ ਹੈ, ਘਿਓ ਪਾਉਂਦੇ ਹੈ, ਉਹ ਹਵਾ ਦਾ ਜਿਹੜਾ ਸੋ ਪਰਮਾਣੂ ਹੈ ਵਾਇਰਸ ਹੈ ਉਹ ਸ਼ੁੱਧ ਹੋਣਗੇ, ਕਿਸੇ ਦਾ ਜਾਨ ਲੱਗਾ ਨੁਕਸਾਨ ਕਰਕੇ ਨਹੀਂ ਜਾਏਗਾ। ਭਾਵ ਤਾਂ ਇਹ ਅਸੀਂ ਕਹਿ ਦਿੰਦੇ ਪਖੰਡ ਹੈ, ਉਹਦੇ ਪਿੱਛੇ ਤਾਂ ਬਹੁਤ ਵੱਡੀ ਫਿਲਾਸਫੀ ਸੀ। ਸੋਏ ਸੁਆਸ ਅਤੇ ਸੋ ਤਨ ਜਲਾ, ਉਹ ਜਿਹੜਾ ਸਰੀਰ ਅੱਜ ਉਹ ਲੱਕੜਾਂ ਨੂੰ ਜਦੋਂ ਅੱਗ ਪੈ ਗਈ ਅਤੇ ਅੱਗ ਨੇ ਹੁਣ ਛੱਡਣਾ ਨਹੀਂ, ਇਸ ਵਾਸਤੇ ਸੋ ਤਨ ਜਲਾ, ਉਹ ਜਿਹੜਾ ਸੀ ਕਾਠ ਕੇ ਸੰਗਾ ਲੱਕੜ ਦੇ ਨਾਲ, ਜਦੋਂ ਲੱਕੜਾਂ ਅੱਗ ਰੂਪ ਹੋ ਗਈਆਂ ਇਹ ਵੀ ਸੜ ਮੱਚ ਜਾਏਗਾ।
ਇਸ ਤਨ ਧਨ ਕੀ ਕਵਨ ਵਡਾਏ,
ਕਹੀਏ ਅਮੀਰ ਦਾ ਸਰੀਰ ਨੂੰ ਅੱਗ ਨਹੀਂ ਸਾੜੇਗੀ। ਲਿਹਾਜ਼ ਕਰਦਾ ਕਿ ਕਾਲੇ ਚੌਧਰੀ ਸੀ, ਬੜਾ ਤਕੜਾ ਲੀਡਰ ਸੀਗਾ, ਦੇਸ਼ ਦਾ ਹੁਕਮਰਾਨ ਸੀ, ਆਗੂ ਦਾ ਲਿਹਾਜ਼ ਕਰੇਗੀ। ਜਮਰਾਜ ਨੇ ਲਿਹਾਜ਼ ਨਹੀਂ ਕੀਤਾ, ਅਗਨ ਦੇਵਤਾ ਵੀ ਲਿਹਾਜ਼ ਨਹੀਂ ਕਰੇਗਾ। ਰਾਜਾ ਪ੍ਰਜਾ ਸਮਕਰ ਮਾਰਾ ਐਸੋ ਕਾਲ ਵਡਾਨੀ ਰੇ, ਇਹ ਤਾਂ ਖੇਲ ਬੜਾ ਅਸਚਰਜ ਹੈ। ਸੋ ਤਨ ਜਲੈ ਕਾਟ ਕੇ ਸੰਗਾ, ਇਸ ਤਨ ਧਨ ਕੀ ਕਵਨ ਵਡਾਈ। ਕਬੀਰ ਸਾਹਿਬ ਕਹਿੰਦੇ ਇਸ ਤਨ ਦੀ ਕੀ ਵਡਿਆਈ, ਅਤੇ ਜਿਹੜਾ ਸਰੀਰ ਦੁਆਰਾ ਇਸ ਧਨ ਕਮਾਇਆ ਸੀ ਉਹਦੀ ਹੁਣ ਕੀ ਵਡਿਆਈ ਹੈ। ਜੇ ਬਹੁਤਾ ਅਮੀਰ ਸੀ ਅਤੇ ਮਾਇਆ ਨੇ ਵੀ ਮਦਦ ਕੀਤੀ ਅਤੇ ਹੁਣ ਮਰਨ ਤੋਂ ਬਚ ਜਾਏ ਜਾਂ ਸੜਨ ਤੋਂ ਬਚ ਜਾਏ, ਮਾਇਆ ਨੇ ਤਾਂ ਕੋਈ ਸਹਾਇਤਾ ਨਹੀਂ ਕੀਤੀ। ਉਹ ਜਿਹਦੇ ਵਾਸਤੇ ਦਿਨ ਰਾਤ ਇਹ ਮਾਇਆ ਦਾ ਕੀੜਾ ਬਣਿਆ ਰਿਹਾ, ਮਾਇਆ ਦੀ ਛਿੱਲ ਲਾ ਲਾ ਖਾਂਦਾ ਰਿਹਾ, ਵਿਆਜ ਅਤੇ ਪੜ ਵਿਆਜ ਲੈ ਲੈ ਕੇ ਕੀ ਕੁਝ ਕਰਦਾ ਰਿਹਾ, ਇਹਦੇ ਵਾਸਤੇ ਠੱਗੀਆਂ ਠੋਰੀਆਂ ਕੀ ਕੁਝ ਕਰਦਾ ਰਿਹਾ। ਇੱਕ ਗਵਰਨਰ ਹੁੰਦਾ ਸੀ, ਉਸ ਨੇ ਜੀ ਬੜੀ ਮਾਇਆ ਮੋਇਆ ਜੋੜੀ। ਫਿਰ ਇੱਧਰ ਹਿਮਾਚਲ ਦੇ ਵਿੱਚ ਉਹ ਫਾਰਮ ਖਰੀਦਣ ਵਾਸਤੇ ਜਾ ਰਿਹਾ ਸੀ ਜਹਾਜ਼ ਵਿੱਚ, ਜਹਾਜ਼ ਕਰੈਸ਼ ਹੋ ਗਿਆ ਅਤੇ ਸਾਰਾ ਕੁਛ ਰੁੜ ਗਿਆ। ਫਾਰਮ ਖਰੀਦਣ ਗਿਆ ਸੀ ਗਵਰਨਰ, ਰਿਹਾ ਇਸ ਤਰ੍ਹਾਂ ਦੀ ਹਾਲਤ ਪੇ ਹੋਈ, ਸਾਰਾ ਟੱਬਰ ਵੀ ਨਾਲ ਹੀ ਲੈ ਰੁੜਿਆ, ਕਿਉਂਕਿ ਫਿਰ ਉਹ ਜਿਸ ਤਰ੍ਹਾਂ ਪਾਪਾ ਨਾਲ ਕਮਾਈ ਸੀ ਨਾ, ਇਸ ਤਰ੍ਹਾਂ ਲੈ ਕੇ ਉਹ ਬੇੜੀ ਫਿਰ ਡੁੱਬਦੀ ਹੈ। ਕਰਦੇ ਤਾਂ ਹੈ ਨਾ ਕਿ ਹੁਣ ਗਰਸ਼ਰ ਲਿਆੜਾ ਮਾਂਗੇ, ਉੱਤੇ ਵੀ ਕਰਤਾ ਪੁਰਖ ਬੈਠਾ, ਉਹਦੀ ਤਲਵਾਰ ਲਟਕ ਰਹੀ ਹੈ ਸਾਰਿਆਂ ਦੇ ਸਿਰ 'ਤੇ, ਕਾਲ ਰੂਪੀ ਉਹ ਭੁੱਲ ਜਾਂਦਾ ਅਤੇ ਬੜਾ ਲੁੱਟ ਸੁੱਟ ਕਰਦੇ ਹੈ। ਅਤੇ ਫਿਰ ਉਹ ਜਿਹੜੀ ਇਸ ਤਰ੍ਹਾਂ ਦੀ ਮਾਇਆ ਨਾ ਉਹਦੀ ਤਾਂ ਵੀ ਸੁੱਖ ਲਵਾਂਗੇ, ਉਹ ਪਾਪਾਂ ਦੀ ਇਹ ਮਾਇਆ ਦੀ ਪਾਪ ਰੂਪੀ ਬੇੜੀ ਵੀ ਇਹਨਾਂ ਨੂੰ ਡੋਬਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਕਬੀਰ ਸਾਹਿਬ ਕਹਿੰਦੇ ਇਸ ਧਨ ਧਨ ਕੀ ਕਵਨ ਵਡਾਈ। ਇਹ ਜਿਹੜਾ ਧਨ ਜਿਹਨੂੰ ਅੱਜ ਸੁਗੰਧੀਆਂ ਸੁਗੰਧੀਆਂ ਲਾਈ ਜਾਂਦੇ ਹਾਂ, ਕਿਹੋ ਜਿਹਾ ਕੱਪੜੇ ਪਹਿਨਾ ਰਹੇ ਹਾਂ, ਕਿਹੋ ਜਿਹਾ ਡਰਾਮਾ ਕਰ ਰਹੇ ਹਾਂ, ਇਹ ਧਨ ਦੀ ਮਾਇਆ ਦੀ ਕੀ ਵਡਿਆਈ ਹੈ।
ਧਰਨ ਪਰ ਪੁਰਵਾਰ ਨ ਜਾਈ,
ਹਾਂ ਇਹ ਜਿਹੜਾ ਸਰੀਰ ਆ ਇਹ ਤਾਂ ਸੜ ਜਾਏਗਾ ਅਤੇ ਮਾਇਆ ਧਰਤੀ ਵਿੱਚ ਦੱਬੀ ਪੈ ਰਹੇਗੀ, ਪਰਿਵਾਰ ਮੈਨੇ ਅਗਲੇ ਲੋਕ ਨੂੰ ਨਾਲ ਜਾਏਗੀ, ਸਹਾਇਤਾ ਕਰੇਗੀ, ਇਹ ਨਾਲ ਨਹੀਂ ਜਾਏਗੀ। ਮਾਇਆ ਦਾ ਸੁੱਖ ਉਨਾ ਚਿਰ ਆ ਪਦਾਰਥਾਂ ਦਾ ਜਿੰਨਾ ਚਿਰ ਤੰਦਰੁਸਤ ਆ, ਇਹ ਉਨਾ ਚਿਰ ਮਿੱਤਰ ਆ। ਆਹ ਜਿਹੜੇ ਭਰਾ ਆ ਉਹ ਜਿੰਨਾ ਚਿਰ ਸਿਵਿਆਂ ਨੂੰ ਚੁੱਕ ਕੇ ਲੈ ਜਾਂਦੇ ਆ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਖਾਨ ਮੁੰਡਿਆਂ, ਇਸਤਰੀ ਘਰ ਦੇ ਦਹਿਲੀਜ਼ ਤੱਕ ਆ, ਦੇਰੀ ਬੈਠੀ ਮੇਰੀ ਰੋਵੈ ਖਟੀਆ ਲੈ ਗਏ ਭਾਈ, ਭਰਾ ਤਾਂ ਖਟੀਆ ਮੈਨੇ ਉਹਦੀ ਮੰਜੀ ਲੈ ਗਿਆ ਚੱਕ ਕੇ, ਭਗਵਾਨ ਸੀੜੀ ਲੈ ਗਿਆ, ਉਹ ਜਿਹੜੀ ਦੇਰੀ ਬੈਠੇ ਮੇਰੀ ਉਹ ਜਿਹੜੀ ਮੇਰੀ ਸੀ ਨਾ ਘਰ ਵਾਲੀ, ਉਹ ਦਹਿਲੀ ਤੱਕ ਬੈਠੇ ਰੋਂਦੀ ਹੈ। ਕਿਉਂਕਿ ਉਹ ਪੂਰਬ ਦੇ ਵਿੱਚ ਜਿਹੜੀਆਂ ਇਸਤਰੀਆਂ ਸ਼ਮਸ਼ਾਨ ਭੂਮੀ ਨੂੰ ਨਹੀਂ ਜਾਂਦੀਆਂ ਤਾਂ ਕਬੀਰ ਸਾਹਿਬ ਨੇ ਲਿਖਿਆ ਆਪਣੇ ਤਾਂ ਚੱਲ ਜਾਂਦੇ ਹਨ ਇਹ ਵੀ ਥੋੜ੍ਹਾ ਜਿਹਾ ਉਰੇ ਰਹਿੰਦੀ ਆ ਜਿੱਥੇ ਕੋਈ ਜਾ ਜਾ ਪਾਉਂਦੇ ਆ ਸੋ ਇਸ ਵਾਸਤੇ ਫਿਰ ਮਿੰਡੀਆਂ ਖੋਲ੍ਹ ਲਈਆਂ ਅਤੇ ਰੋਂਦੀਆਂ ਘਰ ਕੀ ਨਾਲ ਬਹੁਤ ਹਿੱਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਪਰਛਾਵਾਂ ਬਣ ਕੇ ਤੁਰੀ ਫਿਰਦੀ ਸੀ ਨਾਲ ਸੈਲ ਸਪੱਟੇ ਨੂੰ ਵੀ ਇਕੱਠਿਆਂ ਤੁਰਦੇ ਸੀ ਜਿੱਧਰ ਜਾਂਦੇ ਸੀ ਖਾਣਾ ਪੀਣਾ ਵੀ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਅੱਜ ਕੱਲ੍ਹ ਤਾਂ ਬਹੁਤ ਪਖੰਡ ਕਰਦੇ ਹੈ ਜੁਗਲ ਮੂਰਤੀਆਂ ਬਣਾਉਂਦੇ ਹੈ ਅਤੇ ਫਿਰ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਣ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਉਹ ਤੋਂ ਪ੍ਰੇਤ ਪ੍ਰੇਤ ਕਰ ਭਾਗੀ ਉਹ ਵੀ ਕਹਿੰਦੀ ਪ੍ਰੇਤ ਹੋ ਗਿਆ ਫਿਰ ਉਹ ਕੱਪੜੇ ਪਾਣੀ ਕੱਢਦੇ ਆ ਸ਼ਮਸ਼ਾਨ ਘਾਟ ਤੋਂ ਅੱਗੇ ਨਹਾਉਂਦੇ ਆ ਕਿਤੇ ਚਿੰਬੜੇ ਹੀ ਨਾ ਜਾਏ ਗੱਜ ਕੇ ਬੋਲੋ ਗਿਆਨੀ ਨਿਰੰਜਨ ਸਿੰਘ ਜੀ ਪਟਿਆਲੇ ਹੋਏ ਆ ਕਥਾ ਕਰਦੇ ਸੀ ਸਾਰਾ ਪਟਿਆਲਾ ਆ ਕੇ ਬਹਿੰਦਾ ਹੁੰਦਾ ਸੀ ਬੜੇ ਵਿਦਵਾਨ ਸੀਗੇ ਅਤੇ ਸੰਤਾਂ ਨੂੰ ਕਹਿਣ ਲੱਗੇ ਰੁਕਵਾਲ ਵਾਲਿਆਂ ਨੂੰ ਕਿ ਮਹਾਰਾਜ ਕਿਰਪਾ ਕਰ ਦਿਓ ਸੰਤ ਕਹਿਣ ਲੱਗੇ ਅਸੀਂ ਹਜ਼ੂਰ ਸਾਹਿਬ ਜਾ ਰਹੇ ਹਾਂ ਸੱਚਖੰਡ ਅਤੇ ਬੰਦਾ ਘਾਟ ਸਥਾਨ 'ਤੇ ਸਾਡਾ ਨਿਵਾਸ ਹੋਏਗਾ ਉਹਨਾਂ ਦਿਨਾਂ 'ਚ ਉੱਥੇ ਜੰਗਲ ਸੀ ਅਤੇ ਕੁਟੀਆ ਹੁੰਦੀ ਸੀ ਟੀਨਾਂ ਜਿਹਾਂ ਦੀ ਹੁਣ ਤਾਂ ਗੁਰਦੁਆਰਾ ਬਹੁਤ ਸੋਹਣਾ ਬਣ ਗਿਆ ਅਤੇ ਬਹੁਤ ਦੇਰ ਦੀ ਗੱਲ ਹੈ ਦਾਸ ਨੇ ਵੀ ਉਹ ਦਰਸ਼ਨ ਕੀਤੇ ਪਹਿਲੇ ਸਮੇਂ ਉੱਥੇ ਤੁਸੀਂ ਆ ਜਾਣਾ ਇੱਕ ਟੀਨ ਦੇਸੀ ਘਿਓ ਦਾ ਲਿਆਉਣਾ ਅਤੇ ਕਿਰਪਾ ਹੋਏਗੀ ਤੁਹਾਨੂੰ ਫਿਰ ਸਾਰਾ ਜੁਗਤੀ ਵਿਧਾਨ ਦੱਸਾਂਗੇ ਸਮਝਾਵਾਂਗੇ ਪ੍ਰੈਕਟੀਕਲੀ ਅਤੇ ਮਹਾਰਾਜ ਕਿਰਪਾ ਕਰਨਗੇ ਹੁਣ ਪਹਿਲੀ ਗੱਲ ਤਾਂ ਮਹਾਂਪੁਰਖ ਬਚਨ ਦਿੰਦੇ ਹੀ ਘੱਟ ਬਚਨ ਮਿਲ ਗਿਆ ਅਤੇ ਨਾਲ ਕਿਸੇ ਨੂੰ ਲਿਆਉਣਾ ਨਹੀਂ ਇਕੱਲਿਆਂ ਨੇ ਆਉਣਾ ਅੱਛਾ ਗਿਆਨੀ ਜੀ ਆਪਣਾ ਸੂਟ ਕੇਸ ਤਿਆਰ ਕਰਨ ਲੱਗ ਪਏ ਅਤੇ ਗਿਆਨਣ ਜਿਹੜੀ ਸੀ ਉਹ ਕਹਿਣ ਲੱਗੀ ਗਿਆਨੀ ਜੀ ਅੱਗੇ ਮੈਨੂੰ ਹੁਕਮ ਕਰਦੇ ਸੀ ਕਿਤੇ ਜਾਣਾ ਹੋਵੇ ਕਿ ਮੇਰਾ ਅਟੈਚੀ ਤਿਆਰ ਕਰ ਦਿਓ ਅਤੇ ਮੇਰਾ ਨਾਲ ਜਾਣ ਵਾਲਾ ਸਮਾਨ ਅਤੇ ਅੱਜ ਆਪੇ ਹੀ ਸੂਟ ਕੇਸ ਤਿਆਰ ਕਰੀ ਜਾਂਦੇ ਹਾਂ ਉਹ ਕਹਿੰਦੇ ਵੈਸੇ ਕਹਿੰਦੇ ਵੈਸੇ ਕਿਵੇਂ ਕਿ ਦੱਸੋ ਮੈਨੂੰ ਉਹਦਾ ਜੀ ਪੂਰਾ ਖਿਹੜੇ ਪੈ ਗਏ ਹਟੀ ਨਾ ਅਤੇ ਮੈਂ ਵੀ ਨਾਲ ਜਾਣਾ ਦੱਸੋ ਉਹ ਗਿਆਨੀ ਨੂੰ ਮਜਬੂਰ ਕਰ ਦਿੱਤਾ ਗਿਆਨੀ ਜੀ ਨੂੰ ਦੱਸਣਾ ਪਿਆ ਉਹ ਕਿ ਮੈਨੂੰ ਵੀ ਲੈ ਜਾਓ ਅਤੇ ਹੁਕਮ ਇੰਨੀ ਕਿਵੇਂ ਸੀ ਫਿਰ ਗਿਆਨੀ ਜੀ ਜਾ ਨਾ ਸਕੇ ਅਤੇ ਸੰਤ ਵੀ ਥੋੜ੍ਹੇ ਸਮੇਂ ਬਾਅਦ ਸੱਚਖੰਡ ਚਲੇ ਗਏ ਅਤੇ ਗਿਆਨੀ ਜੀ ਫਿਰ ਰੋ ਰੋ ਕੇ ਬਚਨ ਦੱਸਦੇ ਸੀ ਕਿ ਮਹਾਂਪੁਰਖਾਂ ਨੇ ਬਚਨ ਦਿੱਤਾ ਸੀ ਭਾਗਾਂ ਨੇ ਸਹਾਇਤਾ ਨਾ ਕੀਤੀ ਗੱਜ ਕੇ ਬੋਲੋ
ਸ਼੍ਰੀ
ਵਾਹਿਗੁਰੂ ਇਸ ਵਾਸਤੇ ਕਈ ਵਾਰੀ ਜੀਵਨ ਸਾਥੀ ਵੀ ਬੰਧਨ ਰੂਪ ਬਣ ਜਾਂਦਾ ਤਾਂ ਹੀ ਮਹਾਰਾਜ ਨੇ ਕਿਹਾ ਬੰਧਨ ਮਾਤ ਪਿਤਾ ਸੰਸਾਰ ਹੈ ਮਾਂ ਪੇ ਵੀ ਬੰਨਣ ਬਣ ਜਾਂਦੇ ਲੱਗਣ ਨਹੀਂ ਦਿੰਦੇ ਧਰਮ ਵਾਲੇ ਪਾਸੇ ਬੰਧਨ ਸੁੱਤ ਕੰਨਿਆ ਅਰ ਨਾਲ ਪੁੱਤਰ ਵੀ ਬੰਧਨ ਇਸਤਰੀ ਵੀ ਬੰਧਨ ਰੂਪ ਇਸਤਰੀਆਂ ਵਾਸਤੇ ਪਤੀ ਧਰਮ ਵਾਲੇ ਪਾਸੇ ਕਈ ਲੱਗਣ ਨਹੀਂ ਦਿੰਦੇ ਐਸੇ ਮਨਮੁਖਾਨਾ ਇਹਨਾਂ ਦੇ ਸੰਬੰਧ ਜੁੜ ਜਾਂਦੇ ਆ ਆਪ ਤੋਂ ਨਹੀਂ ਲੱਗਣਾ ਨਹੀਂ ਨਸ਼ੇ ਪੱਤੇ ਕਰਦੇ ਆ ਇਹਨਾਂ ਨੂੰ ਵੀ ਨਹੀਂ ਲੱਗਣ ਦਿੰਦੇ ਇਹ ਸੰਸਾਰ ਇੱਕ ਦੂਜੇ ਵਾਸਤੇ ਬੰਧਨ ਰੂਪ ਪਿਆ ਜੇ ਤਾਂ ਕਿਸੇ ਨੂੰ ਧਾਰਮਿਕ ਕੋਈ ਸਹਿਯੋਗੀ ਮਿਲ ਜਾਵੇ ਫਿਰ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਇਸ ਤਰ੍ਹਾਂ ਦਾ ਹੀ ਹਾਲ ਹੈ ਚੀਕ ਚਿਹਾੜਾ ਪੈਂਦਾ ਹੀ ਰਹਿੰਦਾ ਅਤੇ ਹੁਣ ਗਿਆਨੀ ਜੀ ਵਿਦਵਾਨ ਬੜੇ ਸੀ ਕਥਾਵਾਚਕ ਬੜੇ ਸੀ ਇਹ ਗੱਲ ਇੱਕ ਵੱਖਰੀ ਹੈ ਜਿਹੜਾ ਆਤਮਾ ਦਾ ਰੂਹਾਨੀਆਂ ਦਾ ਪੇਸ਼ਾ ਇਹ ਇੱਕ ਵੱਖਰਾ ਤੱਤ ਹੈ ਇੱਥੇ ਪੜ੍ਹੇ ਅਨਪੜ੍ਹੇ ਦਾ ਸਵਾਲ ਨਹੀਂ ਇਹ ਤਾਂ ਬਖਸ਼ਿਸ਼ ਦਾ ਮਾਰਗ ਹੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ ਇਸ ਕਰਕੇ ਕਸਵੱਟੀ ਦੇ ਜੀ ਦਾ ਜੀਵਨ ਪੂਰਾ ਉਤਰ ਜਾਏ। ਲੜ ਛਿੜਕਾਏ ਤਿਰੀਆ ਰੋਵੈ, ਮੀਂਡੀਆਂ ਖੋਲ ਲਈਆਂ, ਗਾਥੜੀਆਂ ਮਾਰ ਮਾਰ ਹੁੰਦੀ ਹੈ, ਮੇਰਾ ਸਿਰ ਦਾ ਸਾਈਂ ਚਲੇ ਗਿਆ, ਆ ਗਏ ਹੰਸ ਅਕੇਲਾ ਜਾਈ। ਹੰਸ ਮੈਨੇ ਜੀਵ ਆਤਮਾ ਤਾਂ ਫਿਰ ਅੱਗੇ ਇਕੱਲਾ ਹੀ ਜਾਂਦਾ ਨਾ, ਇੱਥੇ ਦਾ ਜੀ ਮੇਰਾ ਜੀਵਨ ਸਾਥੀ ਜੀਵਨ ਸਾਥਣ ਆ, ਕੌਣ ਜੀਵਨ ਸਾਥੀ ਬਣ ਸਕਦਾ, ਕੋਈ ਸਾਥੀ ਸੁਥੀ ਨਹੀਂ। ਸਾਥੀ ਕੌਣ ਹੈ, ਉਹਨੂੰ ਤਾਂ ਭੁਲਾਏ ਦਿੱਤਾ, ਸਾਥੀ ਅੜਾ ਪ੍ਰਭ ਏਕ ਹੈ, ਇੱਕ ਪਰਮੇਸ਼ਰ ਸਾਥੀ ਹੈ, ਉਹਦੇ ਨਾਲ ਸਾਡਾ ਪਿਆਰ ਨਹੀਂ। ਆ ਦੁਨੀਆਂ ਦੇ ਝੂਠੇ ਰਿਸ਼ਤਿਆਂ ਵਿੱਚ ਪੈ ਕੇ ਪਰਮਾਤਮਾ ਨੂੰ ਭੁੱਲੇ ਪਏ। ਜੇ ਕਿਤੇ ਉਹਨੂੰ ਸਾਥੀ ਬਣਾ ਲਈਏ, ਫਿਰ ਜੀਵਨ ਵਿੱਚ ਕੋਈ ਧੋਖਾ ਨਾ ਹੋਵੇ, ਕੋਈ ਰੰਡੀ ਰੰਡੇ ਦਾ ਦੁੱਖ ਨਾ ਭੋਗੇ। ਪਰ ਉਹਦੇ ਨਾਲ ਤਾਂ ਅਸੀਂ ਕਦੀ ਜਰਾਨਾ ਲਾਇਆ ਹੀ ਨਹੀਂ, ਉਹਦੇ ਨਾਲ ਤਾਂ ਕਦੀ ਪਿਆਰ ਵਾਲਾ ਮਾਰਗ ਚੁਣਿਆ ਹੀ ਨਹੀਂ। ਕਬੀਰ ਸਾਹਿਬ ਸਮਝਾ ਰਹੇ ਹਨ,
ਧਰਨ ਪਰ ਔਰ ਵਾਰ ਨਾ ਜਾਈ,
ਇਹ ਮਾਇਆ ਇੱਥੇ ਹੀ ਪਈ ਰਹਿ ਜਾਏਗੀ, ਧਰਤੀ 'ਚ ਲੁਕੋ ਲੁਕੋ ਕੇ ਗੱਡੀ ਹੋਈ, ਹਾਂਜੀ ਔਰ ਵਾਰ ਅਗਲੇ ਲੋਕ ਨੂੰ ਇਹ ਨਾਲ ਨਹੀਂ ਜਾਏਗੀ। ਤੇਰੀ ਸਹਾਇਤਾ ਵਾਸਤੇ ਕਿ ਯਮਰਾਜ ਨੂੰ ਜਾਂ ਉਹਦੇ ਦੂਤਾਂ ਨੂੰ ਵੱਡੀ ਵੁੱਡੀ ਦੇ ਕੇ ਨਿਕਲ ਜਾਵਾਂਗੇ, ਕੋਈ ਫੋਨ ਕਰਾ ਦਿਆਂਗੇ, ਯਮਰਾਜ ਜੀ ਆਪਣਾ ਹੀ ਬੰਦਾ ਆ। ਇੱਥੇ ਤਾਂ ਕਈ ਇਸ ਤਰ੍ਹਾਂ ਫੋਨ ਸ਼ੂਨ ਕਰਾਉਂਦੇ ਨਾ, ਯਮਰਾਜ ਨਾਲ ਤਾਂ ਨਹੀਂ ਚੱਲੇਗਾ, ਯਮਰਾਜ ਨਾਲ ਗੱਲ ਕਰਨ ਲਈ ਕੋਈ ਵਾਇਰਲੈਸ ਸੈੱਟ ਬਣਾਇਆ ਸਾਇੰਸਦਾਨਾਂ ਨੇ, ਕੋਈ ਨੈੱਟ ਹੈਗੀ ਹੈ ਜਿਹੜੀ ਯਮਰਾਜ ਦੇ ਨਾਲ ਇਹਨਾਂ ਦੀ ਗੱਲ ਗੁੱਲ ਕਰਾ ਦੇਵੇ। ਜ਼ਿਆਦਾ ਦੁਨਿਆਵੀ ਚੀਜ਼ਾਂ ਇਹਨਾਂ ਨੂੰ ਦੇਖ ਕੇ ਬੜੇ ਚਕਿੱਤਰ ਹੋ ਰਹੇ ਹੈ ਕਿ ਯਮਰਾਜ ਨੂੰ ਗੱਲਬਾਤ ਹੋ ਜਾਏਗੀ, ਆਪਣਾ ਬੰਦਾ ਖਾਸ ਹੈ ਜੀ। ਉੱਥੇ ਖਾਸ ਬੇਖਾਸ ਦਾ ਮਤਲਬ ਨਹੀਂ, ਉੱਥੇ ਤਾਂ ਜਿਹਨੇ ਨੇਕੀ ਕੀਤੀ ਉਹ ਤਾਂ ਖਾਸ ਹੈ, ਅਤੇ ਜਿਹੜਾ ਸਾਰੀ ਉਮਰ ਕ੍ਰਿਤੀਆਂ ਕਰਦਾ ਰਿਹਾ ਉਹ ਬੇਖਾਸ ਹੀ ਹੈ। ਸੋ ਇਸ ਵਾਸਤੇ ਪਾਤਸ਼ਾਹ ਦੀ ਬਾਣੀ ਦੁਆਰਾ ਦੱਸ ਰਿਹਾ, ਫਿਰ ਪੜ੍ਹੋ,
ਧਰਨ ਪਰ ਔਰ ਵਾਰ ਨਾ ਜਾਏ,
ਮਾਇਆ ਧਰਤੀ ਵਿੱਚੋਂ ਨਿਕਲੀ ਹੈ ਅਤੇ ਧਰਤੀ 'ਚ ਹੀ ਰਹਿ ਜਾਂਦੀ ਹੈ, ਸੋਨਾ ਚਾਂਦੀ ਮਿੱਟੀ ਦਾ ਜੰਗਾਲ ਹੀ ਆ ਨਾ, ਇੱਥੇ ਰਹਿ ਜਾਣੀ ਹੈ। ਹੁਣ ਤਾਂ ਕਾਗਜ਼ ਕੂਗਜ਼ ਜੈ ਆ ਇਹਨਾਂ ਦਾ ਹੈ ਹੀ ਕੁਛ ਨਹੀਂ, ਅੱਗੇ ਤਾਂ ਹੁੰਦਾ ਸੀ ਨਾ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ, ਤਾਂਬੇ ਦਾ ਸਿੱਕਾ, ਜੇ ਸਰਕਾਰ ਬਦਲ ਜਾ ਤਾਂ ਸਿੱਕੇ ਦਾ ਮੁੱਲ ਮਿਲ ਜਾਂਦਾ ਸੀ। ਹੁਣ ਆ ਕਾਗਜ਼ ਬਣਾਇਆ ਹੋਇਆ ਜਿੰਨਾ ਚਿਰ ਦਾ ਚੱਲਦਾ ਹੈ, ਇਹ ਬੰਦ ਹੋ ਜਾਏ ਤਾਂ ਫਿਰ ਤਾਂ ਰੋਟੀਆਂ ਪਕਾਉਣ ਦੇ ਵੀ ਕੰਮ ਨਹੀਂ ਆਉਂਦਾ। ਗੱਜ ਕੇ ਬੋਲੋ, ਆ ਕਈਆਂ ਨੂੰ ਨੋਟ ਨਾਟ ਜਿਹਾ ਬੜੇ ਇਕੱਠੇ ਕੀਤੇ ਸੀ ਨਾ, ਉਹ ਟਾਈਮ ਨਾਲ ਜਮ੍ਹਾਂ ਜੁਮ੍ਹਾਂ ਨਹੀਂ ਕਰਾ ਸਕੇ, ਜਾਂ ਜ਼ਿਆਦਾ ਸੀ ਕਿ ਬਚਣ ਵਾਸਤੇ ਫੂਕਦੇ ਰਹੇ। ਇਸ ਵਾਸਤੇ ਸਾਧ ਸੰਗ ਜੀ ਇਹ ਤਾਂ ਹੈ ਨਹੀਂ, ਅੱਗੇ ਹੁੰਦੇ ਸੀ ਰਾਜੇ ਮਹਾਰਾਜਾਂ ਦਾ ਰਾਜ ਹੁੰਦਾ ਸੀ, ਉਹ ਫਿਰ ਸੋਨੇ ਦੀਆਂ ਮੋਹਰਾਂ ਵੰਡ ਚਲਾਉਂਦੇ ਹੁੰਦੇ ਸੀ, ਅਤੇ ਚਾਂਦੀ ਦੇ ਰੁਪਏ, ਤਾਂਬੇ ਦਾ ਸਿੱਕਾ, ਸਰਕਾਰ ਬਦਲ ਜਾਏ, ਰਾਜ ਬਦਲ ਜਾਏ, ਉਹ ਸਿੱਕੇ ਦਾ ਮੁੱਲ ਮਿਲ ਜਾਂਦਾ ਸੀ। ਹੁਣ ਇਹ ਕਾਵੀ ਦਾ ਕੀ ਮਿਲਣਾ, ਇਹ ਕਾਵੀ ਦਾ ਕੀ ਹੈ, ਜਿੰਨਾ ਚਿਰ ਚੱਲਦਾ ਚੱਲੀ ਜਾਂਦਾ, ਰਾਜ ਸਰਕਾਰ ਬਦਲ ਜਾਏ ਕੁਛ ਵੀ ਨਹੀਂ, ਕਿਉਂਕਿ ਹੁਣ ਰਾਜਾ ਮਹਾਰਾਜ ਦਾ ਕੋਈ ਰਿਹਾ ਨਹੀਂ, ਉਹ ਲੋਕ ਤਾਪ ਵਾਲੇ ਹੁੰਦੇ ਸੀ, ਹੁਣ ਤਾਂ ਫਿਰ ਤੁਹਾਡੀ ਵੋਟ ਨਾਲ ਬਣਦੇ ਆ, ਅਤੇ ਫਿਰ ਇਹ ਤਾਂ ਹੁਣ ਜਿਹੜੇ ਬੰਦਿਆਂ ਦੇ ਬਣਾਏ ਹੋਏ ਆ ਇਹਨਾਂ ਦੇ ਰਾਜ ਵਿੱਚ ਬਰਕਤ ਕੀ ਹੋਣੀ ਹੈ, ਉਹ ਰਾਜੇ ਮਹਾਰਾਜੇ ਬੰਦਗੀ ਦੇ ਪ੍ਰਤਾਪ ਨਾਲ ਬਣਦੇ ਸੀ, ਸਿਮਰਨ ਕਰਦੇ ਹੁੰਦੇ ਸੀ, ਤਪ ਕਰਦੇ ਹੁੰਦੇ ਸੀ, ਤਪੱਸਿਆ ਦੇ ਬਲ ਨਾਲ ਬਣਦੇ ਸੀ, ਉਹਨਾਂ ਦੇ ਅੰਦਰ ਧਰਮ ਦੀ ਅੰਸ ਹੁੰਦੀ ਸੀ। ਅਤੇ ਹੁਣ ਸ੍ਰਿਸ਼ਟੀ ਰਾਜਿਆਂ ਨੂੰ ਬਣਾਉਂਦੀ ਹੈ, ਜਿਹੋ ਜਿਹੀ ਸ੍ਰਿਸ਼ਟੀ ਦੇ ਕਰਮ ਆ ਉਹੋ ਜਿਹਾ ਇਹ ਹੈਗੇ ਹੈ, ਨਹਿਲੇ ਅਤੇ ਦਹਿਲੇ ਸਤਿਗੁਰ ਸੱਚੇ ਪਾਤਸ਼ਾਹ ਸਮੱਤ ਦਿੰਦੇ ਹਨ। ਵਿਸਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ,
ਰਾਤ ਜੇ ਸੋਵੇ ਦਿਨ ਕਰੇ ਕਾਮ,
ਰਾਤਾਂ ਫਿਰ ਲੱਤਾਂ ਨੂੰ ਸਾਧ ਕੇ ਸੁੱਤੇ ਰਹਿੰਦੇ, ਨੀਂਦ ਅੱਜ ਕੱਲ੍ਹ ਕਈਆਂ ਨੂੰ ਆਉਂਦੀ ਨਹੀਂ, ਡਿਪਰੈਸ਼ਨ 'ਚ ਆ, ਫਿਰ ਕੀ ਕਰਦੇ, ਪੈਕ ਸ਼ੱਕ ਲਾ ਲਿਆ ਜਾਂ ਗੋਲਾ ਖਾ ਲਿਆ ਜਾਂ ਇੱਕ ਚਮਚਾ ਚੱਲਿਆ ਹੋਇਆ, ਉਹਦਾ ਨਾਂ ਚਮਚਾ ਰੱਖਿਆ। ਇੱਕ ਤਾਂ ਲੀਡਰਾਂ ਦੇ ਚਮਕੇ ਨਾ, ਇੱਕ ਅਮਲੀਆਂ ਦਾ ਚਮਚਾ, ਉੱਡ ਉੱਡੇ ਪੱਕ ਗਏ। ਅੱਗੇ ਤਾਂ ਭੇਂਦੇ ਹੁੰਦੇ ਸੀ ਨਾ ਦੌਰੀ 'ਚ ਮਲਣਾ ਮਲਣਾ, ਉਹ ਕਹਿੰਦੇ ਹੁਣ ਇੰਨੀ ਖਜਾਲਤ ਕਰ ਕੇ ਕਰਨੀ ਹੈ, ਗਰੈਂਡਰ ਨਾਲ ਬਰੀਕ ਜਿਹਾ ਪੀ ਲੈਂਦੇ ਆ, ਫੱਕਾ ਮਾਰਦੇ, ਫਿਰ ਚਮਚਾ ਲੱਗ ਰਿਹਾ। ਉਹਨੇ ਕਿਹਾ ਹੁਣ ਇਹ ਵੀ ਬੜੀ ਖੇਚਲ ਆ, ਹੁਣ ਇਹ ਘਰ ਚਿੱਟਾ ਚੁੱਟਾ ਜਿਹਾ ਕੱਢ ਲਿਆ। ਅਤੇ ਫਿਰ ਉਹ ਕਾਵੀ ਦੇ ਰੱਖਿਆ, ਅੱਗ ਲਾ ਲਈ, ਧੂੰਆਂ ਨਾਸਾਂ ਨੂੰ ਚੜਿਆ, ਦਿਮਾਗ ਸੁੰਨ ਹੋ ਗਿਆ, ਬੁੱਧੀ ਨਾਸ ਹੋ ਗਈ, ਉਹਦਾ ਨਾ ਹੀ ਨਹੀਂ ਨਸ਼ਾ ਰੱਖ ਲਿਆ। ਇਹ ਹੁਣ ਬੇੜਾ ਬੜਾ ਗਰਕ ਹੋ ਰਿਹਾ, ਇਸ ਕਰਕੇ ਤਬਾਹੀ ਹੋ ਰਹੀ ਹੈ। ਚਾਰ ਸਵੇਰੇ ਦੁਸ਼ਮਣਾਂ ਦੇ ਬਾਰਡਰ ਆ, ਇੱਧਰ ਤਾਂ ਸਾਰਾ ਪਾਕਿਸਤਾਨ ਹੈ, ਉੱਧਰ ਚੀਨ ਆ। ਅਤੇ ਰੱਬੇ ਮਿਹਰ ਕਰੇ, ਕੋਈ ਇਹੋ ਜਿਹਾ ਵਾਤਾਵਰਨ ਨਾ ਬਣੇ। ਜੇ ਬਣ ਗਿਆ ਵਾਤਾਵਰਨ ਜੰਗ ਯੁੱਧ ਦਾ, ਆ ਜਿਹੜੇ ਨਸ਼ਈ ਪਹਿਲਵਾਨ ਆ ਜਾਂ ਭੰਗੜੇ ਛੰਗੜੇ ਪਾਉਂਦੇ ਆ, ਘੁੰਗਰੂ ਪਾ ਕੇ ਨੱਚਦੀਆਂ ਫਿਰਦੀਆਂ ਐਕਟਰੈਸਾਂ, ਇਹ ਤਾਂ ਦੇਸ਼ ਦੀ ਰਾਖੀ ਜ਼ਰੂਰ ਕਰਨਗੇ, ਕਰਨਗੇ ਰਾਖੀ। ਅਤੇ ਖੁਸਰਿਆਂ ਤਾਂ ਹੀਜੜਿਆਂ ਦਾ ਦੇਸ਼ ਬਣਦਾ ਜਾ ਰਿਹਾ ਇਸ ਵੇਲੇ, ਸੂਰਵੀਰਤਾ ਜਿਹੜੀ ਖਤਮ ਹੁੰਦੀ ਜਾ ਰਹੀ ਹੈ, ਅਸਤਰ ਸ਼ਸਤਰ ਦੀ ਵਿੱਦਿਆ। ਇਹ ਪੰਜਾਬ ਇੱਕ ਜਿਹੜਾ ਸੀ, ਇੱਥੇ ਦੇ ਸਿੰਘ ਜਿਹੜੇ ਸੀ, ਇਹ ਦੁਬਾਰਾ ਬਣ ਕੇ ਖੜ੍ਹੇ, ਦਰੇ ਖੈਬਰ ਬੰਦ ਕੀਤੇ, ਇਹਨਾਂ ਨੂੰ ਵੀ ਨਸ਼ਿਆਂ ਨਾਲ ਗਰਕ ਕਰ ਦਿੱਤਾ ਜਵਾਨੀ ਨੂੰ। ਅਤੇ ਹੁਣ ਤੁਸੀਂ ਲੈ ਲਓ ਗਾਹਾਂ, ਇਸ ਰਾਸ਼ਟਰ ਦੀ ਰੱਖਿਆ ਕਿਨ ਕਰਨੀ ਹੈ, ਜਿਹੜੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਜੋਗੇ ਨਹੀਂ ਰਹਿ ਗਏ, ਇਹਨਾਂ ਤੋਂ ਆਸ ਕਰੋਂਗੇ ਰਾਸ਼ਟਰ ਦੀ ਰੱਖਿਆ ਦੀ? ਭਗਤ ਜੀ ਬਾਣੀ ਦੁਆਰਾ ਸਮਤ ਦੇ ਰਹੇ ਹਨ,
ਰਾਤ ਜੇ ਸੋਵੇ ਦਿਨ ਕਰੇ ਹੈ ਕਾਮ।
ਰਾਤ ਤਾਂ ਸੋਵੇ, ਹੁਣ ਤਾਂ ਸੋਣਾ ਵੀ ਔਖਾ ਕੀਤਾ ਲੋਕਾਂ ਨੇ, ਆ ਸਾਰੀ ਰਾਤ ਢੋਲ ਢਮੱਕਾ ਇੰਨਾ ਖੜਕਦਾ ਡੈਕ ਲਾ ਦਿੰਦੇ ਆ, ਬਸ ਇਹ ਨਹੀਂ ਵੀ ਕਿਸੇ ਗੁਆਂਢੀ ਨੂੰ ਹਾਰਟ ਦੀ ਬਿਮਾਰੀ ਹੈ, ਜਾਂ ਕਿਸੇ ਦਾ ਨੌਜਵਾਨ ਪੁੱਤ ਮਰਿਆ, ਜਾਂ ਵਿਦਿਆਰਥੀਆਂ ਨੇ ਵਿੱਦਿਆ ਪੜ੍ਹਨੀ ਹੈ, ਜਾਂ ਕਿ ਇਹਨਾਂ 8 ਘੰਟੇ ਮਜ਼ਦੂਰੀ ਕਰਨੀ ਹੈ, ਉਹਨਾਂ ਨੂੰ ਆਪਣਾ ਰਾਂਝਾ ਰਾਜੀ ਕਰਨਾ। ਅਤੇ ਜਿਹੜੇ ਗਾਉਣ ਵਜਾਉਣ ਵਾਲੇ, ਇਹਨਾਂ ਨੂੰ ਮੌਜ ਲੱਗੀ ਹੋਈ ਹੈ, ਹਾਂਜੀ, 90 ਰੁਪਇਆਂ ਦੇ ਇਹਨਾਂ ਨੂੰ ਮਿਲੀ ਜਾਂਦੇ ਆ, ਸਾਰੀ ਰਾਤ ਦੇਹ ਤੇਰੀ ਇੰਨਾ ਢੋਲ ਪਿੱਟਿਆ ਜਾ ਰਿਹਾ, ਕੋਈ ਆਖਾ ਹੀ ਨਹੀਂ ਰਹਿ ਗਿਆ, ਕੋਈ ਜ਼ਿੰਮੇਵਾਰ ਹੀ ਨਹੀਂ, ਕੋਈ ਪ੍ਰਬੰਧਕ ਹੀ ਹੈ ਨਹੀਂ। ਹੁਣ ਜਿਹੜੇ ਬੰਦੇ ਨੇ ਡਰਾਈਵਰੀ ਕਰਨੀ ਆ, ਉਹ ਸਾਰੀ ਰਾਤ ਨਹੀਂ ਸੌਗਾ, ਗੱਡੀਆਂ ਮੌਤ ਦੀਆਂ ਘੋੜੀਆਂ, ਸੌ ਸਕਿਆ ਨਹੀਂ, ਡੈਕ ਵੱਜਦਾ ਰਿਹਾ, ਐਕਸੀਡੈਂਟ ਹੋਣਗੇ ਕਿ ਨਹੀਂ ਹੋਣਗੇ, ਨੀਂਦ ਆ ਗਈ ਤਾਂ। ਜੇ 8 ਘੰਟੇ ਮਜ਼ਦੂਰੀ ਕਰਨੀ ਆ, ਉਹ 6 ਘੰਟੇ ਨਹੀਂ ਸੌਗਾ, ਮਜ਼ਦੂਰੀ ਕਿਵੇਂ ਕਰੂਗਾ, ਸੌਣ ਨਹੀਂ ਦਿੱਤਾ। ਵਿਦਿਆਰਥੀ ਸਾਰੀ ਰਾਤ ਜਾਗਦਾ ਰਿਹਾ, ਸਕੂਲ ਕਾਲਜ ਜਾ ਕੇ ਗਲਾਉਂਦਾ ਰਿਹਾ, ਉਹ ਪੜ੍ਹੂਗਾ ਕਿਵੇਂ? ਜਿਹੜਾ ਪ੍ਰੋਫੈਸਰ ਪ੍ਰਿੰਸੀਪਲ ਟੀਚਰ ਉਹ ਪੜ੍ਹਾਏਗਾ ਕਿਵੇਂ? ਜਿਸ ਕਿਸੇ ਨੇ ਭਜਨ ਬਾਣੀ ਕਰਨੀ ਉਹ ਕਿਵੇਂ ਕਰੇਗਾ? ਕੋਈ ਹੈ ਪਹਿਲੀ ਵਾਰ ਇਸ ਧਰਤੀ ਦਾ, ਕੋਈ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਪਰਜਾ ਵੀ ਸੁਸਰੀਆਂ ਵਾਂਗ ਸੁੱਤੀ ਪਈ ਹੈ, ਕਿ ਰਾਜੇ ਵੀ ਸੁੱਤੇ ਪਏ ਹੈ, ਰੱਬ ਹੀ ਰਾਖਾ ਇਸ ਦੇਸ਼ ਦਾ ਇਸ ਵੇਲੇ, ਜੋ ਹਾਲਾਤ ਬਣਦੇ ਜਾ ਰਹੇ। ਸੋ ਇਸ ਕਰਕੇ ਭਗਤ ਜੀ ਬਾਣੀ ਦੁਆਰਾ ਸਮਤ ਦੇ ਰਹੇ ਹਨ,
ਰਾਤ ਜੇ ਸੋਵੇ ਦਿਨ ਕਰੇ ਕਾਮ।
ਰਾਤ ਸੁੱਤੇ ਰਹੇ ਨਸ਼ੇ ਪੱਤੇ ਪੀ ਕੇ, ਦਿਨ ਨੂੰ ਧੰਦੇ ਕਰਦੇ ਰਹੇ।
ਇੱਕ ਖਿਨ ਲਿਹੇ ਨਹਰ ਕੋ ਨਾਮ,
ਇੱਕ ਖਿਨ ਮਾਤਰ ਵੀ ਹਰੀ ਪਰਮੇਸ਼ਰ ਦਾ ਨਾਮ, ਜਿਹੜਾ ਵਿਕਾਰਾਂ ਦਾ ਦੋਸ਼ਾਂ ਦਾ ਨਾਸ ਕਰਨ ਵਾਲਾ ਸੀ, ਉਹ ਨਾਮ ਤਾਂ ਲੈਂਦੇ ਨਹੀਂ ਹਨ।
ਹਾਥ ਤੇ ਡੋਰ ਮੁਖ ਖਾਇਓ ਤੰਡੋਰ,
ਡੋਰਾਂ ਪੜੀਆਂ ਹੋਣੀਆਂ ਬਾਜਾਂ ਦੀਆਂ, ਸ਼ਿਕਾਰ ਖੇਲਣ ਵਾਸਤੇ ਬੂਹੇ ਤੰਬੋਰ ਮੈਨੇ ਪਾਨਾਂ ਦੇ ਬੀੜੇ ਚੱਬਦੇ ਫਿਰਦੇ ਹਨ।
ਮਰਦੇ ਬਾਹਰ ਕਸ ਬਾਧਿਓ ਚੋਰ,
ਮਰ ਗਏ ਇਹਨਾਂ ਨੂੰ ਚੋਰ ਜਾਣ ਕੇ ਜਿਹੜੇ ਜਮਰਾਜ ਦੇ ਦੂਤ ਹਨ, ਮੁਸ਼ਕਾਂ ਬੰਨ ਕੇ ਧਰਮ ਰਾਜਾ ਦੇ ਕਟਹਿਰੇ ਵਿੱਚ ਲੈ ਜਾਣਗੇ।
ਗੁਰਮਤ ਰਸ ਰਸ ਹਰ ਗੁਣ ਗਾਵੇ,
ਮਤ ਧਾਰਨ ਵਾਲੇ ਤਾਂ ਰਸ ਰਸ ਆਨੰਦ ਆਨੰਦ ਦੇ ਨਾਲ ਹਰੀ ਪਰਮੇਸ਼ਰ ਦੇ ਗੁਣ ਗਾਉਂਦੇ ਹਨ।
ਰਾਮੈ ਰਾਮ ਰਮਤ ਸੁਖ ਪਾਵੈ,
ਜਿਹੜਾ ਰਾਮ ਉਹਦੇ ਜਸ ਨੂੰ ਰਮਤ ਉਚਾਰਨ ਕਰਦੇ ਹੋਏ ਕਬੀਰ ਸਾਹਿਬ ਕਹਿੰਦੇ ਉਹ ਤਾਂ ਸੁਖ ਦੀ ਪ੍ਰਾਪਤੀ ਕਰ ਲੈਂਦੇ ਆ, ਬਾਕੀ ਦੁਸ਼ਟ ਲੋਕਾਂ ਦੀ ਇਸ ਤਰ੍ਹਾਂ ਦੀ ਕਿਰਿਆ ਹੈ।
ਕਿਰਪਾ ਕਰਕੇ ਨਾਮ ਦ੍ਰਿੜਾਏ,
ਸਤਿਗੁਰੂ ਕਿਰਪਾ ਕਰੋ, ਕਿਰਪਾ ਕਰਕੇ ਜਿਹੜਾ ਨਾਮ ਆ ਇਹ ਸਾਡੇ ਹਿਰਦੇ ਦੇ ਅੰਦਰ ਦ੍ਰਿੜ ਕਰ ਦਿਓ, ਇਹਦੇ 'ਤੇ ਪੱਕਾ ਭਰੋਸਾ ਵੱਧ ਜਾਏ ਅਤੇ ਫਿਰਦੇ ਤੁਰਦੇ ਉੱਠਦੇ ਬਹਿੰਦੇ ਕਾਰੋਬਾਰ ਕਰਦੇ ਤੇਰਾ ਨਾਮ ਜਪਦੇ ਜਪਾਉਂਦੇ ਰਹੀਏ।
ਹਰ ਹਰ ਬਾਸ ਸੁਗੰਧ ਵਸਾਏ,
ਹਰੀ ਹਰ ਪਰਮੇਸ਼ਰ ਦੇ ਨਾਮ ਦੀ ਜਿਹੜੀ ਵਾਸ਼ਨਾ ਰੂਪੀ ਸੁਗੰਧੀ ਹੈ ਇਹ ਸਾਡੇ ਮਨ 'ਚ ਵਸਿਆ, ਜਿੱਥੇ ਵੀ ਜਾਣ ਉਹ ਨਾਮ ਬਾਣੀ ਸੁਗੰਧੀ ਦਾ ਫੈਲਾਵ ਕਰਦੇ ਰਹਿਣ। ਇਸ ਕਰਕੇ ਹਾਜ਼ਰੀ ਮੁਰਦੇ ਨੂੰ ਸੁਗੰਧੀ ਕਬੀਰ ਸਾਹਿਬ ਕਹਿੰਦੇ ਲਾਈ ਹੈ, ਇਹਦੇ ਨਾਲ ਤਾਂ ਕੋਈ ਗੱਲ ਬਣ ਬਣਾਉਣ ਵਾਲੀ ਨਹੀਂ, ਅਤੇ ਜਿਹੜੀ ਭਗਤੀ ਦੀ ਸੁਗੰਧੀ ਹੈ ਇਹ ਸਾਡਾ ਕਲਿਆਣ ਕਰਨ ਵਾਲੀ ਹੈ।
ਕਹਿਤ ਕਬੀਰ ਚੇਤਰੇ ਅੰਧਾ,
ਕਬੀਰ ਸਾਹਿਬ ਕਹਿੰਦੇ ਅੰਧੇ ਅਗਿਆਨੀ ਜੀਵੋ ਅਤੇ ਗਿਆਨ ਬਰਾਗ ਦੇ ਨੇਤਰ ਖੋਲੋ, ਸੁੱਤੇ ਸੁੱਤੇ ਜੀਵਨ ਨਾ ਗੁਜ਼ਾਰੋ। ਹੇ ਅੰਧੇ ਅਗਿਆਨੀ ਜੀਵੋ, ਉਹ ਜਿਹੜਾ ਚੇਤਨ ਹੈ ਉਹਨੂੰ ਚੇਤੋ, ਯਾਦ ਕਰੋ, ਉਹਦਾ ਸਿਮਰਨ ਕਰੋ। ਅਤੇ ਇਸ ਵਾਸਤੇ ਹੁਣ ਤਾਂ ਉਹਦਾ ਤਾਂ ਚੇਤਾ ਹੀ ਭੁੱਲਿਆ, ਕਈਆਂ ਨੇ ਤਾਂ ਹੁਣ ਭੋਗ ਪਾ ਦਿੱਤਾ, ਉਹ ਕਹਿੰਦੇ ਰੱਬ ਰੂਪ ਤਾਂ ਕੋਈ ਹੈ ਹੀ ਨਹੀਂ, ਕਮੇ ਨੂੰ ਵੇੜ ਦਿੱਤਾ, ਇੱਕ ਤੂੰ ਹੀ ਧਰਤੀ 'ਤੇ ਹੈ, ਬਾਕੀ ਤਾਂ ਕੁਝ ਵੀ ਨਹੀਂ ਹੈ, ਇਨਸਾਨ ਕਿੱਥੇ ਤੱਕ ਚਲੇ ਗਿਆ। ਇਹਨੂੰ ਪੁੱਛੇ ਵੀ ਹਾਂ ਜਿਹੜਾ ਬੋਲ ਰਿਹਾ ਇਹ ਕਿਹਦੀ ਸੱਤਾ ਨਾਲ ਬੋਲ ਰਿਹਾ, ਜਿੱਦਾਂ ਨੂੰ ਆਪਣੀ ਸੱਤਾ ਖਿੱਚ ਲਈ ਹੁਣ ਤਾਂ ਲੁੱਤਰ ਲੁੱਤਰ ਕਰਦਾ ਜਵਾਨ ਨਾ, ਇਹ ਤਾਂ ਕੋਈ ਅੱਖਰ ਨਹੀਂ ਬੋਲ ਹੋਣਾ, ਉਹਦੀ ਸੱਤਾ ਨਾਲ ਬੋਲ ਰਿਹਾ, ਉਹਦੀ ਸੱਤਾ ਨਾਲ ਸਾਰੀ ਕਿਰਿਆ ਕਰਦਾ, ਤੂੰ ਕਿੱਡਾ ਵੱਡਾ ਅਕਿਰ ਧਕਾਣਿਆ, ਹੁਣ ਤੈਨੂੰ ਮਨੁਸ਼ਦਿਆ ਦਿੱਤੀ ਹੈਂ, ਤੇਰੀ ਗੱਲ ਤੋਂ ਹੈ ਮੰਮ ਮੁੱਖ ਜਿਹਵਾ ਨਾਸਤੀ, ਮੇਰੇ ਮੂੰਹ 'ਚ ਜਵਾਨ ਹੀ ਹੈ ਨਹੀਂ, ਜੇ ਤੇਰੇ ਮੂੰਹ 'ਚ ਜਵਾਨ ਨਹੀਂ ਤਾਂ ਬੋਲਦਾ ਕਿਵੇਂ ਆ, ਜਵਾਨ ਹੈਗੀ ਤਾਂ ਬੋਲਦਾ ਨਾ, ਇਹਨਾਂ ਲੋਕਾਂ ਦੀ ਗੱਲ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਹੇ ਅੰਧੇ ਅਗਿਆਨੀ ਜੀਵੋ, ਕਬੀਰ ਸਾਹਿਬ ਕਹਿੰਦੇ ਉਹ ਰੱਬ ਹਮੇਸ਼ਾ ਰਹਿਣ ਵਾਲਾ ਹੈ, ਤਿੰਨਾਂ ਕਾਲਾਂ 'ਚ ਸਤ ਸਰੂਪ ਪਿਆ, ਉਹਨੂੰ ਚੇਤਨਾ ਕਰੋ, ਯਾਦ ਕਰਨਾ ਕਰੋ।
ਸਤ ਰਾਮ ਝੂਠਾ ਸਭ ਧੰਦਾ,
ਉਹ ਰਮਿਆ ਹੋਇਆ ਰਾਮ ਸੱਤ ਆ, ਆ ਜਿਹੜੇ ਧੰਦਿਆਂ ਦੇ ਮਗਰ ਦਿੰਦਾ ਦੌੜੇ ਫਿਰਦੇ ਨੂੰ ਇਹ ਝੂਠੇ, ਇਹ ਤਾਂ ਠੀਕ ਹੈ ਪੇਟ ਪੂਜਾ ਵਾਸਤੇ ਕੁੱਲੀ ਕੁੱਲੀ ਜੁੱਲੀ ਤਿੰਨ ਚੀਜ਼ਾਂ ਦੀ ਲੋੜ ਆ, ਕਿਰਤ ਕਰਨੀ, ਅਤੇ ਜੇ ਕਹੋ ਵੀ ਸਾਰਾ ਦਿਨ ਮਾਇਆ ਦੇ ਕੀੜੇ ਬਣੇ ਰਹੋ, ਕੋਈ ਸਤਸੰਗ ਨਹੀਂ, ਨਾਮ ਬਾਣੀ ਨਹੀਂ, ਕੋਈ ਸੇਵਾ ਸਿਮਰਨ ਨਹੀਂ, ਫਿਰ ਇਹਨਾਂ ਧੰਦਿਆਂ ਦਾ ਕਾਣੀ ਕੌਡੀ ਵੀ ਮੁੱਲ ਨਹੀਂ। ਇਸ ਕਰਕੇ ਰਾਮ ਦਾ ਨਾਮ ਸੱਤ ਆ, ਇਹ ਧੰਦੇ ਜਿਹੜੇ ਸਾਰੇ ਝੂਠੇ ਹਨ। ਅੱਗੇ ਵੀ ਇੱਕ ਦਿਨ ਸੁਣਾਇਆ ਸੀ ਨਾ, ਉਹ ਤੇਲਣ ਜਾਂਦੀ ਸੀ ਨਾ, ਕਿਸ ਗੰਧੀ ਵਾਲਾ ਤੇਲ, ਖੁਸ਼ਬੋਈ ਵਾਲਾ ਤੇਲ, ਤਰਾਵਟ ਦੇਣ ਵਾਲਾ ਤੇਲ, ਖੁਸ਼ਕੀ ਦੂਰ ਕਰਨ ਵਾਲਾ ਤੇਲ। ਭਗਤ ਨਾਮਦੇਵ ਕਹਿੰਦੇ ਹੇ ਦੇਵੀ, ਤੇਲ ਦੀਆਂ ਨੀਆਂ ਸਿਫਤਾਂ ਕਰਦੀਆਂ, ਮਾਲਕ ਦੀ ਸਿਫਤ ਇਕੱਲਾ ਪਰਮਾਤਮਾ ਦੀ। ਉਹ ਮੂਰਮ ਬੜੀ ਹੰਕਾਰੀ ਸੀ ਤੇਲਣ, ਕਹਿੰਦੀ ਸੰਤ ਜੀ ਇਹਦਾ ਰੰਡੀਆਂ ਕਰਦੀਆਂ ਹੁੰਦੀਆਂ ਰਾਮ ਰਾਮ। ਭਗਤ ਜੀ ਕਹਿੰਦੇ ਚੰਗਾ ਵੀ ਤੂੰ ਵੀ ਐਵੇਂ ਕਿਵੇਂ ਕਰ ਲਈ, ਉਹਦਾ ਚਲੇ ਗਿਆ ਅਤੇ ਉਹਦਾ ਪਤੀ ਮਰ ਗਿਆ, ਫਿਰ ਫਿੱਟੇ ਭਗਤ ਜੀ ਲੰਘੇ ਅਤੇ ਹੁਣ ਦੱਸ ਤੂੰ ਕਹਿੰਦੀ ਰੰਡੀਆਂ ਕਰਦੀਆਂ, ਹੁਣ ਤੂੰ ਵੀ ਰੰਡੀ ਹੋ ਗਈ, ਹੁਣ ਕਰ ਲਿਆ ਕਰੀ। ਅਤੇ ਜੇ ਮਹਾਂਪੁਰਖਾਂ ਦਾ ਬਚਨ ਮੰਨਦੀ ਤਾਂ ਸ਼ਾਇਦ ਰੰਡੇ ਪੇ ਦਾ ਦੁੱਖ ਨਾ ਹੀ ਭੋਗਣਾ ਪੈਂਦਾ, ਪਰ ਜਦੋਂ ਬੰਦਾ ਹੰਕਾਰ ਵਿੱਚ ਹੁੰਦਾ ਅਤੇ ਮਹਾਂਪੁਰਖਾਂ ਦੇ ਬਚਨ ਨੂੰ ਵੀ ਮਖੌਲ ਕਰਦਾ, ਜਿਹੜੇ ਸੰਤ ਕਹਿ ਰਹੇ ਆ, ਮਹਾਂਪੁਰਖ ਕਹਿ ਰਹੇ ਆ, ਤੇਰੇ ਭਲੇ ਲਈ ਕਹਿ ਰਹੇ, ਇਸ ਕਰਕੇ ਕਹਿੰਦੇ ਆਰਾਮ ਦਾ ਨਾਮ ਸੱਤ ਆ। ਇਹ ਜਿਹੜੇ ਧੰਦਿਆਂ ਦੇ ਵਿੱਚ ਫਸੇ, ਭਜਨ ਬਾਣੀ ਨਹੀਂ ਕਰਦੇ, ਇਹ ਸਾਰੇ ਝੂਠੇ ਹਨ। ਇਹ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਕਬੀਰ ਸਾਹਿਬ ਦੀ ਬਾਣੀ। ਗੋੜੀ ਰਾਗ ਵਿੱਚ ਆਰੰਭ ਹੈ ਅਤੇ ਉਸ ਬਾਣੀ ਵਿੱਚੋਂ ਇਹ ਚੋਆ ਚੰਦਨ ਮਰਦਨ ਅੰਗਾ ਸੋਤਨ ਜਲੈ ਕਾਠ ਕੈ ਸੰਗਾ ਇਹ ਸ਼ਬਦ ਦੀ ਵਿਚਾਰਧਾਰਾ ਆਪ ਜੀ ਨੇ ਸਰਵਣ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਇਸ ਮਤ ਦੀ ਪਵਿੱਤਰ ਦਾਤ ਬਖਸ਼ਿਸ਼ ਕਰਨ ਆਈਆਂ ਸੰਗਤਾਂ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਦਾ ਸੰਗਤਾਂ ਦਾ ਵੀ ਧੰਨਵਾਦ। ਮਹਾਰਾਜ ਕਿਰਪਾ ਕਰਨ ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਖਾਲਸਾ ਪੰਥ ਵਿੱਚ ਏਕਤਾ ਪਾਗ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਸਾਰੇ ਭਲੀ ਭਾਂਤ ਜਾਣੀ ਹੈ ਕਿ ਅੱਜ ਤਰੀਕ 29 ਹੋ ਗਈ ਹੈ 2-3-4 ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸਾਲਾਨਾ ਜੋ ਅਵਤਾਰ ਪੁਰਬ ਹੈ ਸਿੱਖ ਸੰਸਥਾਵਾਂ ਔਰ ਸਾਰਾ ਖਾਲਸਾ ਪੰਥ ਅਤੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਜੀ ਅਤੇ ਇੱਥੇ ਵੀ ਸੋ ਜਦੋਂ ਬਟਵਾਰਾ ਨਹੀਂ ਸੀ ਹੋਇਆ ਇਹ ਪੁਰਬ ਵਿਸ਼ੇਸ਼ ਰੂਪ ਮਹਾਰਾਜ ਦੇ ਅਵਤਾਰ ਅਸਥਾਨ ਨਨਕਾਣਾ ਸਾਹਿਬ ਵਿਖੇ ਮਨਾਇਆ ਜਾਂਦਾ ਸੀ। ਪਿੰਡਾਂ 'ਚ ਵੀ ਆਪੋ ਆਪਣੇ ਗੁਰੂ ਘਰਾਂ ਦੀ ਸੰਗਤਾਂ ਹੁਣ ਵੀ ਉੱਥੇ ਜਾਂਦੇ ਜਾਂਦੇ ਆ ਕਿ ਸਮਾਂ ਇਸ ਤਰ੍ਹਾਂ ਹੀ ਅਰਦਾਸ ਕਰੀਦੀ ਹੈ ਮਹਾਰਾਜ ਕਦੋਂ ਮਨਜ਼ੂਰ ਕਰਦੇ। ਅਤੇ ਬਾਕੀ ਹੁਣ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੀਆਂ ਜਥੇਬੰਦੀਆਂ ਸਮੂਹ ਖਾਲਸਾ ਪੰਥ ਇਸ ਪੁਰਬ ਨੂੰ ਵਿਸ਼ੇਸ਼ ਰੂਪ ਇਸ ਸਥਾਨ 'ਤੇ ਮਨਾਉਂਦੇ ਆ ਨਗਰ ਕੀਰਤਨ ਵਗੈਰਾ ਸਾਰਾ ਕੁਝ। ਸੋ ਉਹਦੇ ਲਈ ਪ੍ਰਬੰਧਕ ਤਿਆਰੀਆਂ ਵਿੱਚ ਹੈ ਇਹ ਸੰਗਤਾਂ ਵੀ ਜਿਵੇਂ ਅੱਗੇ ਸਹਿਯੋਗ ਦਿੰਦੇ ਹੈ ਉਹ ਮੈਨੇਜਰ ਸਾਹਿਬ ਦੇ ਨਾਲ ਤੁਸੀਂ ਜਿਹੜੀ ਸੇਵਾ ਕਰ ਸਕਦੇ ਹੈ ਉਹ ਉਹਨਾਂ ਨਾਲ ਸੰਪਰਕ ਬਣਾ ਕੇ ਸੇਵਾ ਲਓ। ਨਗਰ ਕੀਰਤਨ ਦੀ ਹੈ, ਦੀਵਾਨ ਦੀ ਹੈ, ਲੰਗਰਾਂ ਦੀ ਹੈ, ਜੋੜਿਆਂ ਦੀ ਹੈ, ਕਾਰ ਸਕੂਟਰ ਜਾਂ ਹੋਰ ਵੀ ਬੇਅੰਤ ਸੇਵਾ ਹੁੰਦੀਆਂ ਹੋਰ ਪ੍ਰਬੰਧਕਾਂ ਨਾਲ ਸੰਪਰਕ ਬਣਾ ਕੇ ਜਿਹੜੀ ਸੇਵਾ ਤੁਸੀਂ ਕਰ ਸਕਦੇ ਹਾਂ ਉਹ ਲੈ ਸਕਦੇ ਹਾਂ ਕਿਉਂਕਿ ਦਿਨ ਤਾਂ ਬੜੇ ਸੀਮਤ ਆ ਕਿ ਮਹੀਨਾ ਤਾਂ ਸਮਝ ਹੋ ਗਿਆ ਅਤੇ ਇਸ ਵਾਸਤੇ 2-4 ਦਿਨ ਵਿਚਾਲੇ ਰਹਿ ਗਿਆ। ਸੋ ਮਹਾਰਾਜ ਕਿਰਪਾ ਕਰਨ ਅਤੇ ਗੁਰਪੁਰਬ ਪਿਛਲੇ ਗੁਰਪੁਰਬਾਂ ਨੂੰ ਬੜੀ ਧੂਮਧਾਮ ਦੇ ਨਾਲ ਸਤਿਕਾਰ ਪਿਆਰ ਨਾਲ ਮਨਾਇਆ ਜਾ ਸਕੇ। ਗੁਰਪੁਰਬਾਂ ਦੇ ਮਨਾਉਣ ਦਾ ਜਿਹੜਾ ਤਾਤਪਰਜ ਹੈ ਉਹ ਹੈ ਗੁਰਮਤਿ ਔਰ ਗੁਰਸਿੱਖੀ ਦੇ ਵਿੱਚ ਆਉਣ। ਇਹ ਹੈ ਕਿ ਹੁਣ 550 ਸਾਲਾਂ ਉਹਦੇ ਕਰਕੇ ਹੋਰ ਵੀ ਕੋਈ ਉਤਸ਼ਾਹ ਰੱਖ ਰਿਹਾ ਹੈ ਪਰ ਹਾਲੇ ਤਾਂ ਚੁੱਪ ਚਰਾਂ ਦੀ ਹੈ ਕੋਈ ਐਸਾ ਕਰਮ ਦਾ ਨਜ਼ਰ ਨਹੀਂ ਆ ਰਿਹਾ ਕਿ ਸਰਕਾਰੀ ਤੌਰ 'ਤੇ ਵੀ ਕੋਈ ਗੜਬੜੀ ਹੋਈ ਹੋਵੇ ਕਿਉਂਕਿ ਸਮਾਂ ਬੜਾ ਸੀਮਤ ਹੈ। ਇਸ ਕਰਕੇ ਬਾਕੀ ਸੇਵਾ ਬਈ ਉਹਨੂੰ ਮਿਲਣੀ ਹੈ ਮਹਾਰਾਜ ਨੇ ਕਰਾਉਣੀ ਜਿਹਦਾ ਭਲਾ ਕਰਨਾ ਅਤੇ ਜਿਹਦੇ ਕਰਮਾਂ ਵਿੱਚ ਨੇ ਉਹਨੂੰ ਕੀ ਕਰਨਾ ਇਹ ਭਾਗਾਂ ਨਾਲ ਹੀ ਹੁੰਦੀ ਹੈ। ਕੋਈ ਨਹੀਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।